ਰਾਜਨ ਰਾਮ ਰਵੈ ਹਿਤਕਾਰ।
ਹੇ ਪ੍ਰੇਮੀਓ, ਰਿਰੀ ਆਉਂਦੀ ਹੈ ਇਸੇ ਪ੍ਰਕਾਰ ਆਰੇ ਦੁਆਰਾ ਕਹਿੰਦੇ ਹਨ ਰਾਜਨ ਰਾਮ, ਜੋ ਰਾਜਾ ਪ੍ਰਕਾਸ਼ ਸਰੂਪ ਹੈ, ਰਾਮ ਰਵਿਆ ਹੋਇਆ ਹੈ, ਉਹਦਾ ਹਿਤਕਾਰੀ ਬਣ ਕੇ, ਪ੍ਰੇਮੀ ਬਣ ਕੇ, ਸਤਿਗੁਰੂ ਸਾਹਿਬ ਜੀ ਉਹਦਾ ਹਿਤ ਕਰਾਉਣ ਵਾਲੇ, ਪਿਆਰ ਕਰਨ ਵਾਲੇ ਹੈ, ਸਤਿਗੁਰਾਂ ਦੁਆਰਾ ਉਸ ਨੂੰ ਰਵੈ ਉਚਾਰ ਨਾ ਕਰੇ, ਪ੍ਰੇਮੀ ਬਣ ਕੇ ਜਦੋਂ ਸਾਧ ਸੰਗ ਜੀ ਕਾਮ ਕਰੋ ਲੋ ਮੋਹਕਾਰ ਆਦਕਾਂ ਦਾ ਆਸਰੀ ਸੰਪਦਾ ਦਾ ਜ਼ੋਰ ਪਵੇ, ਇਸ ਜੰਗਲੇ ਚ ਲੂਝੇ ਲੜਨਾ ਕਰੇ, ਇਹਨਾਂ ਨੂੰ ਕਾਮ ਕਰੋ ਦਾਦਕਾਂ ਨੂੰ ਦੈਵੀ ਸੰਪਦਾ ਨਾਲ ਮਾਰ ਨਾ ਕਰੇ, ਐਸਾ ਲੜੇ ਤੇ ਮਨ ਦੇ ਮੰਦੇ ਸੁਭਾਅ ਨੂੰ, ਮਨ ਦੀਆਂ ਵਾਸ਼ਨਾ ਨੂੰ ਮਾਰ ਦੇਵੇ, ਐਸੀ ਸ਼ਹੀਦੀ ਪ੍ਰਾਪਤ ਕਰੇ, ਇਹ ਜੰਗ ਦੇ ਵਿਚ ਇਹਨਾਂ ਨੂੰ ਜਿੱਤਣਾ ਚਾਹੇ, ਐਸਾ ਚਾਹਵਾਨ ਹੋ ਕੇ ਲੜਾਈ ਕਰੇ।
ਰਾਤ ਦਿਨੰਤ ਰਹਿ ਰੰਗ ਰਾਤ।
ਸਤਿਗੁਰੂ ਜੀ ਇੰਨਾ ਬਲ ਹੈ ਨੀ, ਮਹਾਰਾਜ ਕਹਿੰਦੇ ਬਲ ਤਾਂ ਪੈ ਜਾਂਦਾ ਸਿਮਰਨ ਨਾਲ, ਸਿਮਰਨ ਨਾਲ ਬਲ ਕਿਵੇਂ ਪੈਂਦਾ, ਕਹਿੰਦੇ ਹਨ
ਰਾਤ ਦਿਨੰਤ ਰਹਿ ਰੰਗ ਰਾਤ। ਇਹ
ਭਾਈ ਰਾਤ ਨੂੰ ਵੀ ਦਿਨੇ ਵੀ ਪਰਮੇਸ਼ਰ ਦੇ ਪ੍ਰੇਮ ਚ ਰੰਗ ਚ ਰੰਗਿਆ ਰਹੇ, ਰਾਤ ਨੂੰ ਵੀ ਤੇ ਦਿਨ ਨੂੰ, ਦਿਨ ਦੇ ਅੰਤ ਨੂੰ ਰਾਤ ਪੈਂਦੀ ਹੈ, ਸ਼ਾਮ ਦਾ ਵਕਤ ਹੁੰਦਾ ਤੇ ਰਾਤ ਦਾ ਅੰਤ ਅੰਮ੍ਰਿਤ ਵੇਲਾ ਹੁੰਦਾ, ਇਉਂ ਸਾਰਿਆਂ ਸਮਿਆਂ ਵਿਚ ਪਰਮੇਸ਼ਰ ਦੇ ਪ੍ਰੇਮ ਚ ਰੰਗ ਚਿਰਤਾ ਰਹੇ। ਫੇਰ ਸਾਧ ਸੰਗਤ ਜੀ ਇਹ ਰਾਤ ਜਿਹੜੀ ਵਿਦਿਆ ਇਹਦਾ ਅੰਤ ਹੋ ਜਾਂਦਾ ਹੈ, ਬ੍ਰਹਮ ਗਿਆਨ ਰੂਪੀ ਦਿਨ ਚੜ ਜਾਂਦਾ ਹੈ, ਅੰਦਰ ਹਰ ਵਕਤ ਵਿਚ ਪ੍ਰੇਮ ਰੰਗ ਚ ਰੰਗਿਆ ਰਹੇ।
ਤੀਨ ਭਵਨ ਜੁਗ ਚਾਰੇ ਜਾਤਾ।
ਫੇਰ ਉਹ ਵਾਹਿਗੁਰੂ ਤਿੰਨਾਂ ਲੋਕਾਂ ਚ ਵੀ, ਸਵਰਗ ਲੋਕ ਚ, ਮਾਤ ਲੋਕ ਚ, ਪਤਾਲ ਚ ਆਪ ਹੀ ਹੈ, ਤਿੰਨੇ ਭਵਨ ਜਿਹੜੇ ਹਨ ਇਸੇ ਪ੍ਰਕਾਰ ਜਾਗਰ ਸੁਪਨ ਸੁਖੋਪ ਇਹਨਾਂ ਵਿਚ ਵੀ, ਅਤੇ ਤੀਨ ਭਵਨ ਜਹਾਂ ਯੁਗਾਂ ਸਤਿਯੁਗ ਤੇਤਾ ਦੁਆਪਰ ਕਲਯੁਗ ਚ ਵੀ ਉਸ ਵਾਹਿਗੁਰੂ ਨੂੰ ਜਾਤਾ ਜਾਣਿਆ ਹੈ, ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਚਹਾਂ ਯੁਗਾਂ ਚ ਵਿਆਪਕ ਜਾਣਿਆ ਹੈ, ਉਹਨਾਂ ਨੂੰ ਤਿੰਨਾਂ ਭਵਨਾਂ ਦੇ ਵਿਚ ਮਾਲਕ ਵੀ ਉਹ ਪ੍ਰਤੀਤ ਹੋ ਜਾਂਦਾ ਹੈ, ਯੁਗ ਚੋਂ ਸਾਧਨਾ ਦੇ ਸੰਯੁਕਤ ਹੋ ਕੇ ਜਿਨ੍ਹਾਂ ਨੂੰ ਜਾਣਿਆ ਹੈ ਉਹ ਤਿੰਨਾਂ ਅਵਸਥਾ ਦਾ ਪ੍ਰਕਾਸ਼ਕ ਹੈ, ਸਾਰੇ ਭਵਨਾਂ ਦੇ ਵਿਚ ਸਵਾਮੀ ਹੈ।
ਜਿਨ ਜਾਤਾ ਸੋ ਤਿਸੀ ਜੇਹਾ।
ਜਿਸ ਨੇ ਵਾਹਿਗੁਰੂ ਸਰੂਪ ਨੂੰ ਜਾਣ ਲਿਆ ਹੈ ਉਹ ਜਾਣ ਵਾਲਾ ਉਲਟ ਕੇ ਜਿਵੇਂ ਨਦੀਆਂ ਸਮੁੰਦਰ ਨੂੰ ਮਿਲਣ ਜਾਂਦੀਆਂ, ਉਹ ਸਮੁੰਦਰ ਦਾ ਰੂਪ ਹੀ ਉਲਟ ਕੇ ਬਣ ਜਾਂਦੀਆਂ, ਮੁੜ ਕੇ ਦੱਸਦੀਆਂ ਨੀ ਕਿ ਸਮੁੰਦਰ ਇੰਨਾ ਕੁ ਹੈ, ਇਉਂ ਜਿਨ੍ਹਾਂ ਨੂੰ ਜਾਣਿਆ ਉਹ ਜੈਸਾ ਹੀ ਹੋ ਜਾਂਦਾ, ਉਹਦਾ ਸਰੂਪ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣ ਜਾਂਦਾ ਹੈ।
ਅਤ ਨਿਰਮਾਇਲ ਸੀ ਜਿਸ ਦੇਹਾ।
ਪਰ ਭਾਈ ਅਤਿਅੰਤ ਨਿਰਮਾਇਲ ਹੋਵੇ, ਵਿਸ਼ਿਆਂ ਦੀ ਮੈਲ ਤੋਂ ਰਹਿਤ ਹੋਵੇ, ਸ਼ਬਦ ਸਪਰਸ਼ ਰੂਪ ਰਸਗੰਧ ਵਿਸ਼ਿਆਂ ਦੀ ਮੈਲ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਤੋਂ ਨਿਰਮਾਇਲ ਉਜਲ ਸਰੂਪ ਹੈ। ਸੀ ਜਿਸ ਦੇਹਾ, ਉਹ ਦੇਹਾਂ ਤੋਂ, ਕਾਰਨ ਸੂਖਮ ਸਥੂਲ ਤੋਂ ਸੀ ਜਿਸ ਮੁਕਤ ਹੋ ਜਾਂਦਾ ਪੁਰਖ, ਜਿਹੜਾ ਅਤਿਅੰਤ ਨਿਰਮਲ ਮਨ ਵਾਲਾ ਹੋਵੇ, ਬਾਕੀ ਇਹਨਾਂ ਦੇਹਾਂ ਦੇ ਕੈਦੀ ਹੋ ਕੇ ਆਉਂਦੇ ਜਾਂਦੇ ਰਹਿੰਦੇ ਹਨ।
ਰਹਿਸੀ ਰਾਮ ਹਿਰਦੈ ਇੱਕ ਭਾਏ।
ਰਾਮ ਪਰਮੇਸ਼ਰ ਨੂੰ ਹਿਰਦੇ ਵਿੱਚ ਇੱਕ ਰਸ ਪ੍ਰੇਮ ਕਰਕੇ ਉਚਾਰਨ ਕਰੇ, ਫੇਰ ਰਹਿਸੀ ਆਨੰਦ ਨੂੰ ਪ੍ਰਾਪਤ ਹੋਵੇਗਾ, ਪ੍ਰਸੰਨਤਾ ਨੂੰ ਪ੍ਰਾਪਤ ਹੋਵੇਗਾ, ਰਹਿਸੀ ਸਿਧਾਂਤ ਦੇ ਰਸ ਨੂੰ ਜਾਣ ਲਵੇਗਾ, ਉਹ ਤਤ ਪਦਾਰਥ ਪਰਜ ਨੂੰ, ਜੋ ਇੱਕ ਰਸ ਰਾਮ ਦੇ ਵਿੱਚ ਪ੍ਰੇਮ ਕਰੇਗਾ ਉਸ ਰਾਮ ਦਾ ਭਾਵ ਪ੍ਰਕਾਸ਼ ਹੋਵੇਗਾ ਇੱਕ ਰਸ।
ਅੰਤਰ ਸ਼ਬਦ ਸਾਚ ਲਿਵ
ਲਾਏ। ਇਹ ਗੁਰਮੁਖਾ, ਅੰਦਰ ਜੋ ਸੱਚਾ ਪਰਮੇਸ਼ਵਰ ਹੈ, ਗੁਰਾਂ ਦੇ ਸ਼ਬਦ ਦੁਆਰਾ ਉਹ ਸੱਚੇ ਚ ਲਿਵ ਨੂੰ ਲਾਉਣਾ ਕਰ, ਬਿਰਤੀ ਨੂੰ ਜੋੜਨਾ ਕਰੇ, ਇਹ ਅੰਦਰੋਂ ਹੀ ਸੱਚਾ ਪ੍ਰਗਟ ਹੋਇਆ ਹੁੰਦਾ ਬ੍ਰਹਮ, ਸੱਚ ਨਾਮ ਚ ਲਿਵ ਲਾਉਣੇ ਕਰਕੇ।
ਰੋਸਨਾ ਕੀਜੈ ਅੰਮ੍ਰਿਤ ਪੀਜੈ।
ਤੇ ਭਾਈ ਰੁਸਣਾ ਨੀ ਚਾਹੀਦਾ, ਵੀ ਅੰਮ੍ਰਿਤ ਕਿੱਥੇ ਅਸੀਂ ਛਕਾਂਗੇ, ਮਹਾਰਾਜ ਕਹਿੰਦੇ ਰੋਸ ਨਾ ਭਾਈ ਕਰ ਅੰਮ੍ਰਿਤ ਨਾਮ ਨਾਲ, ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਗਤ ਕੀ ਬੇਨੇ ਨੂੰ, ਅੰਮ੍ਰਿਤ ਨਾਮ ਤਾਂ ਕੌੜਾ ਲੱਗਦਾ, ਵਿਖਿਆ ਸ਼ਰਾਬ ਮਿੱਠੀ ਲੱਗਦੀ ਹੈ, ਜਗਤ ਜੂਠ ਪਿਆਰੀ ਲੱਗਦੀ ਹੈ, ਇਸ ਪ੍ਰਕਾਰ ਇਹ ਸਾਗਤਾਂ ਦੀ ਹਾਲਤ ਹੈ। ਸੋ ਹਜ਼ੂਰ ਕਹਿੰਦੇ ਹਨ ਰੋਸ ਪਰਮੇਸ਼ਰ ਦੇ ਭਾਣੇ ਚ ਚੱਲ, ਰੋਸ ਨਾ ਕਰ, ਕਦੇ ਨਾਰਾਜ਼ਗੀ ਨਾ ਕਰ,
ਅੰਮ੍ਰਿਤ
ਨਾਮ ਨੂੰ ਪੀਜਾ ਪੀਣਾ ਕਰ। ਜੇ ਮਹਾਰਾਜ ਅੰਮ੍ਰਿਤ ਨਾ ਪੀਏਗਾ ਨਿਗੁਰਾ ਹੀ ਜਾਏਗਾ ਦੁਨੀਆਂ ਤੋਂ, ਰਹਿਣ ਨਹੀਂ ਸੰਸਾਰੇ, ਇਹ ਸੰਸਾਰ ਚ ਰਹਿਣਾ ਤਾਂ ਕਿਸੇ ਨੂੰ ਨਹੀਂ ਹੈ, ਸੋ ਆਪਣੇ ਜਨਮ ਨੂੰ ਸਫਲਾ ਕਰ, ਚੌਂ ਯੁੱਗਾਂ ਕਾ ਹੁਣ ਨਿਵੇੜਾ, ਨਰ ਮਨੁੱਖਾਂ ਨੂੰ ਇੱਕ ਨਿਧਾਨਾ, ਚਾਹਾਂ ਯੁੱਗਾਂ ਦਾ ਨਿਵੇੜਾ ਹੈ ਹੁਣ, ਇਸਤਰੀ ਪੁਰਸ਼ਾਂ ਨੂੰ ਇੱਕੋ ਜਿਹਾ ਖਜ਼ਾਨਾ ਮਾਰਨ ਨਾਮ ਦਾ ਅੰਮ੍ਰਿਤ ਦਾ ਦਿੱਤਾ ਹੈ, ਬਖਸ਼ਿਸ਼ ਕੀਤੀ ਹੈ, ਇਸ ਕਰਕੇ ਰੋਸ ਨਾ ਕਾਹੂ ਸੰਕਰੋ ਆਪਣਾ ਆਪ ਵਿਚਾਰ, ਹੋਏ ਨਿਮਾਨਾ ਜਾਗਰ ਹੋ ਨਾਨਕ ਨਦਰੀ ਪਾਰ, ਅੰਮ੍ਰਿਤ ਨਾਮ ਨੂੰ ਪੀਣਾ ਕਰ, ਕਿਸੇ ਤੇ ਰੋਸ ਨਾਰਾਜ਼ਗੀ ਨਾ ਕਰ।
ਰਹਿਣ ਨਹੀਂ ਸੰਸਾਰ,
ਮੁਸਾਫਰ ਦੀ ਨਿਆਈ ਦੁਨੀਆਂ ਚ ਰਹੋ, ਇਹ ਸੰਸਾਰ ਚ ਆਪਾਂ ਪਾਈ ਰਹਿਣਾ ਨੀ ਹੈ ਸਦਾ।
ਰਾਜੇ ਰਾਏ ਰੰਕ ਨਹੀਂ ਰਹਿਣਾ,
ਜਿਹੜੇ ਜਵਾੜਿਆਂ ਦੇ ਮਾਲਕ ਆ ਉਹਨਾਂ ਨੂੰ ਨੀ ਰਹਿਣਾ, ਰਾਏ ਜਿਹੜੇ ਰਾਜ ਸਾਹਿਬ ਹੈ ਖਿਤਾਬ ਵਾਲੇ ਉਹਨਾਂ ਨੂੰ ਨੀ ਰਹਿਣਾ, ਰਾਜ ਟਿੱਕਿਆਂ ਨੂੰ ਨੀ ਰਹਿਣਾ, ਰਾਜਿਆਂ ਨੂੰ ਨੀ ਰਹਿਣਾ ਹੈ, ਰੰਗ ਕੰਗਾਲਾਂ ਨੂੰ ਨੀ ਰਹਿਣਾ ਹੈ।
ਆਏ ਜਾਏ ਜੁਗ ਜਾ ਰਹੇ,
ਇਹ ਤਾਂ ਜਿਵੇਂ ਚੌਹਾਂ ਯੁਗਾਂ ਚ ਜੀਵ ਆਏ ਹੈ ਇਵੇਂ ਚਲੇ ਜਾ ਰਹੇ ਹੈ, ਇਹ ਆਉਣ ਜਾਣ ਵਾਲਾ ਸਾਰਾ ਸੰਸਾਰ ਹੈ। ਚੌਹਾਂ ਯੁਗਾਂ ਦੇ ਵਿੱਚ ਇਸ ਪ੍ਰਕਾਰ ਜੀਵ ਆਉਂਦੇ ਜਾਂਦੇ ਹਨ।
ਰਹਿਣ ਕਹਿਣ ਤੇ ਰਹਿ ਨਾ ਕੋ,
ਸਾਰੇ ਕਹਿੰਦੇ ਅਸੀਂ ਨੀ ਮਰਾਂਗੇ ਰਹਾਂਗੇ, ਰਹਿਣਾ ਰਹਿਣਾ ਸਾਰੇ ਕਹੀ ਜਾਂਦੇ ਹੈ, ਕਹਿਣੀ ਹੈ ਉਹਨਾਂ ਦੇ ਪੱਲੇ, ਰਹਿਣੀ ਨੀ ਹੈ। ਪਰ ਕੋਈ ਭਾਈ ਰਹਿੰਦਾ ਨੀ ਦੁਨੀਆਂ ਚ, ਕਹਿੰਦੇ ਅਸੀਂ ਰਹਾਂਗੇ ਪਰ ਦੁਨੀਆਂ ਚ ਅਚਲ ਹੋ ਕੇ ਕੋਈ ਨੀ ਰਹਿੰਦਾ। ਸੇਖ ਹਯਾਤੀ ਜੱਗ ਨਾ ਕੋਈ ਫਿਰ ਰਿਹਾ, ਜਿੱਤ ਆਸਣਾ ਬੈਠੇ ਕੇਤੇ ਬੇਸ ਬੈਸ ਗਿਆ, ਕਿੰਨੀ ਦੁਨੀਆਂ ਤੋਂ ਬੈਠ ਕੇ ਤੇ ਚਲੇ ਗਏ ਹੈ, ਇਉਂ ਰਹਿ ਨੀ ਸਕਦਾ ਹੈ। ਕਹਿੰਦੇ ਅਸੀਂ ਰਹਿਣਾ ਜ਼ਰੂਰ ਹੈ, ਜਿਹੜੀ ਰਹਿਣੀ ਹੈ ਨਾ ਪਰਮੇਸ਼ੁਰ ਦੇ ਸ਼ਬਦ ਦੀ, ਕਹੀ ਸਾਰੇ ਜਾਂਦੇ ਹਨ ਬ੍ਰਹਮਾਸਮੀ ਪਰ ਕਹਿਣੀ ਉੱਤੇ ਰਹਿੰਦੇ ਨਹੀਂ ਹਨ, ਕਹਿਣੀ ਕਹਿਣ ਹੈ ਰਹਿਣੀ ਪੂਰੀ ਨੀ ਹੈ।
ਕਰੋ ਬੇਨਾ,
ਕਿਸ ਅੱਗੇ ਬੇਨਤੀ ਕਰੀਏ, ਧਾਰਨਾ ਤੋਂ ਖਾਲੀ ਸਾਰੇ ਵੇਖੀ ਦੇ ਹਨ।
ਇੱਕ ਸ਼ਬਦ ਰਾਮ ਨਾਮ ਨਿਰੋਧ,
ਇੱਕ ਗੁਰੂ ਸਾਹਿਬ ਦਾ ਸ਼ਬਦ ਹੀ ਹੈ ਰਾਮ ਦਾ ਨਾਮ, ਇਹ ਨਿਰਾ ਉਧਾਰ ਕਰਨ ਵਾਲਾ ਹੈ, ਨਿਰੋਧਰ ਚਿੱਤ ਨੂੰ ਰੋਕਣ ਵਾਲਾ ਹੈ, ਨਿਰਵਿਸ਼ੇਸ਼ ਕਰਕੇ ਉਧਾਰ ਕਰਨ ਵਾਲਾ ਹੈ।
ਗੁਰਦੇਵ ਹੈ ਪਤ ਮਤੀ,
ਇਹ ਗੁਰੂ ਸਾਹਿਬ ਜੀ ਜਿਨ੍ਹਾਂ ਨੂੰ ਮਤੀ ਗੁਰਮਤ ਦਿੰਦੇ ਹੈ ਉਹਨਾਂ ਦੀ ਪਤ ਹੁੰਦੀ ਹੈ, ਇਹ ਪਤੀ ਦੀ ਪ੍ਰਾਪਤੀ ਵਾਲੀ ਪਤ ਵਾਲੀ ਮਤ ਹੈ, ਗੁਰੂ ਸਾਹਿਬ ਬਖਸ਼ਦੇ ਹਨ।
ਲਾਜ ਮਰੰਤੀ ਮਰ ਗਈ,
ਸਾਧ ਸੰਗੇ ਜੀ ਲਿਲਰੀ ਅੱਖਰ ਜਿਹੜੇ ਆਉਂਦੇ ਹਨ ਸੰਸਕ੍ਰਿਤ ਦੇ ਉਹਨਾਂ ਦੁਆਰਾ ਕਹਿੰਦੇ ਹਨ। ਹਾਂਜੀ,
ਲਾਜ ਮਰੰਤੀ ਮਰ ਗਈ,
ਕਹਿੰਦੇ ਅੱਗੇ ਲੱਜਿਆ ਕਰਕੇ ਮਰਦੇ ਰਹਿੰਦੇ ਸੀ ਹਰ ਵਕਤ, ਜਦੋਂ ਕੋਈ ਲੋਕ ਮੈਨੂੰ ਕੀ ਕਹਿਣਗੇ, ਸਤਸੰਗਤ ਕਰਦਾ ਹੈ ਸਾਧ ਸੰਗਤ ਚ ਮਿਲਦਾ ਹੈ, ਆਪਦੇ ਵਿਹਾਰ ਛੱਡ ਦਿੱਤੇ, ਅੱਗੇ ਇਸ ਪ੍ਰਕਾਰ ਲੱਜਿਆ ਚ ਸਾਡੀ ਜਿੰਦ ਮਰਦੀ ਸੀ, ਇਹ ਦੁਨੀਆਂ ਦੀ ਲੋਕ ਇਲਾਜ ਵਿੱਚ ਮਰਦੀ ਸੀ, ਪਰ ਹੁਣ ਉਹ ਮਰ ਗਈ, ਉਹ ਲੋਕ ਇਲਾਜ ਹੀ ਸਾਡੀ ਮਰ ਗਈ, ਨਿਵਿਰਤ ਹੋ ਗਈ ਹੈ। ਹੁਣ ਸਾਨੂੰ ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀਓ ਹੈ ਢਾਰ।
ਘੂੰਘਟ ਖੋਲ ਚੱਲੀ,
ਘੂੰਘਟ ਦੁਨੀਆਂ ਦੇ ਮੁਲਾਜੇ ਚ ਵੀ ਤੇਰਾ ਮੁੰਡਾ ਨਿਆਣਾ ਤਕੜਾ ਹੈ, ਮੈਂ ਹੱਥ ਔਲਾ ਕਰਦਿਆਂ ਲੈ ਤੈਨੂੰ ਤਵੀਤ ਦੇ ਦਿਆਂ, ਇਹ ਕੁੰਡ ਸੀ ਕੱਢਦਾ, ਇਹ ਘੁੰਡ ਜਿਹੜੇ ਤਾਗੇ ਤਵੀਤ ਕਰਕੇ ਦੇਣੇ ਹੈ, ਮੁਲਾਜਾ ਕਰਨਾ ਦੁਨੀਆਂ ਦਾ, ਇਸ ਘੁੰਡ ਨੂੰ ਖੋਲ ਕਰਕੇ, ਪੰਡਿਤ ਤਾਰਾ ਸਿੰਘ ਦੁਆਇ ਦਰਸ਼ਨ ਨੂੰ ਘੁੰਡ ਕਿਹਾ ਹੈ, ਸੋ ਖੋਲ ਕਰਕੇ ਚੱਲੀ ਹੈ ਬਿਰਤੀ ਪਰਮੇਸ਼ਰ ਦੀ ਤਰਫ।
ਸਾਸ ਦੀਵਾਨੀ ਬਾਵਰੀ,
ਕਹਿੰਦੇ ਨੇ ਸਾਸ ਦੀਵਾਨੀ ਬਾਵਰੀ, ਇਹ ਜਿਹੜੀ ਸੰਸੇ ਆਤਮਕ ਬਿਰਤੀ ਹੈ ਸੱਸ ਹੈ, ਇਸ ਨੇ ਦੀਵਾਨੀ ਬਾਵਰੀ ਕਮਲੀ ਕਰ ਛੱਡਿਆ ਸੀ ਮੇਰੀ ਸੁਰਤ ਦੇ ਤਾਂ ਹੀ, ਇਹ ਹੁਣ ਆਪ ਹੀ ਦੀਵਾਨੀ ਸਾਡੀ ਵੱਲੋਂ ਪਾਗਲ ਹੋ ਕੇ ਛੱਡ ਗਈ ਸਾਨੂੰ।
ਸਿਰ ਤੇ ਸੰਕ ਟਲੀ,
ਇਹ ਸਿਰ ਦੇ ਤੇ ਸ਼ੰਕਾ ਸੀ ਨਾ ਜਿਹੜੀ ਇਹਦੀ, ਇਹ ਸੰਸੇ ਆਤਮਕ ਵਿਰਤੀ ਦੀ ਵਿਦਿਆ ਦੀ, ਇਹ ਟਲ ਗਈ, ਨਿਵਿਰਤ ਹੋ ਗਈ ਹੈ ਸਾਡੇ ਅੰਤਾਕਰਨ ਰੂਪੀ ਸਿਰ ਚੋਂ।
ਪ੍ਰੇਮ ਬੁਲਾਈ ਰਲੀ ਸਿਉਂ,
ਜਦੋਂ ਰਲੀ ਖੁਸ਼ੀ ਦੇ ਸਹਿਤ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਸਿਮਰਨ ਕੀਤਾ, ਉਸ ਨੇ ਅੰਤਰਮੁਖ ਜਿਹੜਾ ਬਿਰਤੀ ਨੂੰ ਕਰ ਲਿਆ ਸਾਖੀ ਰੂਪ ਨੇ, ਇਹ ਪ੍ਰੇਮ ਦੇ ਨਾਲ ਬੁਲਾਉਣਾ ਕੀਤਾ ਗੁਰਾਂ ਦੁਆਰਾ ਰਲੀ ਖੁਸ਼ੀ ਦੇ ਸਹਿਤ।
ਮਨ ਮਹਿ ਸ਼ਬਦ ਆਨੰਦ,
ਮਨ ਵਿੱਚ ਜਿਹੜਾ ਸ਼ਬਦ ਦੀ ਕਮਾਈ ਕਰਨੀ, ਇਹ ਪ੍ਰੇਮ ਨਾਲ ਵਾਹਿਗੁਰੂ ਨੂੰ ਬੁਲਾਇਆ ਹੈ ਤੇ ਆਨੰਦ ਸਰੂਪ ਦੀ ਸਿਖਿਆਤਾ ਹੋ ਗਈ, ਇਉਂ ਖੁਸ਼ੀਆਂ ਦੇ ਸਹਿਤ ਹੋ ਗਏ ਹਾਂ।
ਲਾਲ ਰਤੀ ਲਾਲੀ ਪਹੀ,
ਜਿਹੜੀ ਲਾਲ ਪਿਆਰੇ ਪਰਮੇਸ਼ਰ ਚ ਰੰਗੀ ਹੋਈ ਹੈ ਉਹ ਸਾਧ ਸੰਗਤ ਜੀ, ਲਾਲੀ ਪ੍ਰੇਮਣ ਹੋ ਗਈ ਹੈ, ਲਾਲੀ ਦਾਸੀ ਹੋ ਗਈ ਹੈ, ਲਾਲੀ ਭਗਤੀ ਵਾਲੀ ਹੋ ਗਈ ਹੈ, ਲਾਲੀ ਗਿਆਨ ਦੀ ਮਸਤੀ ਵਾਲੀ ਲਾਲੀ ਵਾਲੀ ਹੋ ਗਈ ਹੈ।
ਗੁਰਮੁਖ ਭਈ ਨਿਚਿੰਤ,
ਗੁਰਮੁਖਾਂ ਦੀ ਸੰਗਤ ਕਰਕੇ ਸਾਰੀਆਂ ਚਿੰਤਾ ਤੋਂ ਰਹਿਤ ਹੋ ਗਈ ਮੁਖੀ ਸਤਿਗੁਰਾਂ ਨਾਲ ਮਿਲ ਕਰਕੇ।
ਲਾਹਾ ਨਾਮ ਰਤਨ ਜਪ ਸਾਰ,
ਹੇ ਪਿਆਰਿਓ ਲਾਹਾ ਤਾਂ ਇੱਕ ਪਰਮੇਸ਼ੁਰ ਦੇ ਨਾਮ ਦਾ ਹੈ, ਰਤਨ ਵਿਰਾਗ ਦਾ ਹੈ, ਸਾਰ ਸਰੂਪ ਦੀ ਪ੍ਰਾਪਤੀ ਦਾ, ਨਾਮ ਰੂਪੀ ਰਤਨ ਦਾ ਅਸਲੀ ਲਾਹਾ ਹੈ, ਇਸ ਨੂੰ ਪ੍ਰਾਪਤ ਕਰੋ ਜੇ ਕਰਨਾ ਹੈ ਤਾਂ, ਹੋਰ ਲਾਹੇ ਨੀ ਹਨ ਕੋਈ।
ਲਭ ਲੋਭ ਬੁਰਾ ਅਹੰਕਾਰ,
ਜਿਹੜਾ ਲਭ ਖਾਣ ਦਾ ਹੈ, ਲੋਭ ਜੋੜਨ ਦਾ ਹੈ, ਅਹੰਕਾਰ ਕਰਨਾ, ਇਹ ਬੁਰੇ ਸੁਭਾਅ ਹੈ, ਇਹਨਾਂ ਨੂੰ ਛੱਡਣਾ ਕਰੋ ਅੰਦਰੋਂ।
ਲਾੜੀ ਚਾੜੀ ਲਾਇਤਵਾ,
ਜਿਹੜਾ ਕਿਸੇ ਨੂੰ ਲਾੜੀ ਲਾਹੀ ਜਾਣਾ, ਨਿੰਦਿਆ ਕਰਕੇ ਕਿਸੇ ਨੂੰ ਲਾਹ ਦੇਣਾ, ਡੇਗ ਦੇਣਾ, ਇਹ ਮਾੜੀ ਗੱਲ ਹੈ ਨਿੰਦਿਆ ਕਰਨੀ, ਕਿਹਨੂੰ ਲਾਉਣਾ ਜਿਹੜਾ ਹੈ, ਤੇ ਚਾੜੀ ਐਵੇਂ ਝੂਠੀ ਉਸਤ ਕਰਕੇ ਚਾੜੀ ਜਾਣਾ ਵੀ ਤੇਰੇ ਵਰਗਾ ਕਿਹੜਾ ਹੈ, ਇਹ ਝੂਠੀ ਉਸਤ ਵੀ ਚੰਗੀ ਨੀ, ਤੇ ਲਾਇਤਵਾਰ ਨਾ ਚੁਗਲੀ ਦਾ ਬੇਅਤਵਾਰੀ ਕਰਨੀ, ਕਿਸੇ ਦੀ ਚੁਗਲੀ ਕਰ ਦੇਣੀ, ਇਹ ਵੀ ਚੰਗੀ ਨੀ ਹੈ।
ਮਨਮੁਖ ਅੰਧਾ ਮੁਗਧ ਗਵਾਰ,
ਜਿਹੜੇ ਭਾਈ ਕਿਸੇ ਦੀ ਨਿੰਦਿਆ ਕਰਦੇ ਉਹ ਮਨਮੁਖ ਹਨਗੇ, ਜਿਹੜੇ ਆਪਦੀ ਉਸਤ ਕਰਦੇ ਉਹ ਅੰਨੇ ਹਨਗੇ, ਤੇ ਜਿਹੜੇ ਚੁਗਲੀ ਕਰਦੇ ਉਹ ਗਵਾਰ ਸਮਝ ਹਨਗੇ। ਇਸ ਪ੍ਰਕਾਰ ਤਿੰਨੇ ਸ਼ਬਦ ਇਹਨਾਂ ਚ ਲਾਉਣੇ। ਇਸੇ ਪ੍ਰਕਾਰ ਜਿਹੜੇ ਨਿੰਦਿਆ ਉਸਤ ਤੇ ਚੁਗਲੀਆਂ ਕਰਦੇ ਹੈ ਉਹ ਮਨਮੁਖ ਪੁਰਖ ਹਨਗੇ, ਉਹਨਾਂ ਦਾ ਮਨ ਅਗਿਆਨ ਕਰਕੇ ਅੰਧਾ ਹੋਇਆ ਹੋਇਆ, ਤੇ ਗਵਾਰ ਬਸਮਝ ਚੰਡਾਲਾਂ ਦੀ ਨਿਆਈ ਹਨ।
ਲਾਹੇ ਕਾਰਨ ਆਇਆ ਜਗ,
ਹੇ ਜੀ ਪਰਮੇਸ਼ਰ ਦੀ ਪ੍ਰਾਪਤੀ ਰੂਪ ਲਾਭ ਵਾਸਤੇ ਇਸ ਸੰਸਾਰ ਵਿਚ ਤੂੰ ਆਇਆ ਸੀ।
ਹੋਏ ਮਜੂਰ ਗਯਾ ਠਗਾਏ ਠੱਗ,
ਇਹ ਤੇਰੇ ਮਜੂਰ ਸੀ ਜਿਹੜੇ ਸਨਗੇ ਇੰਦਰੇ, ਇਹਨਾਂ ਦਾ ਤੂੰ ਮਜੂਰ ਹੋ ਗਿਆ, ਇਸਤਰੀ ਪੁੱਤਰਾਂ ਦਾ ਤੂੰ ਮਜੂਰ ਹੋ ਗਿਆ ਸੀ, ਇਹ ਤੇਰੀ ਸੇਵਾ ਕਰਨ ਵਾਸਤੇ ਇਸ ਪ੍ਰਕਾਰ ਠੱਗਾਂ ਕਾਵਾਂ ਆਦਿਕਾਂ ਤੋਂ ਆਪਣੇ ਜੀਵਨ ਨੂੰ ਠਗਾ ਗਿਆ, ਸੋ ਗੁਣਾ ਰੂਪੀ ਧਨ ਠਗਾ ਲਿਆ ਹੈ।
ਲਾਹਾ ਨਾਮ ਪੂੰਜੀ ਵੇਸਾ,
ਪਰਮੇਸ਼ਰ ਦੇ ਨਾਮ ਦਾ ਲਾਹਾ ਸੀ, ਇਹ ਪਰਲੋਕ ਵਾਸਤੇ ਲਾਭ ਲੈਣਾ ਸੀ, ਸਰਦਾ ਰੂਪੀ ਪੂੰਜੀ ਦੁਆਰਾ ਇਹਨੂੰ ਵਸਾਓ ਖਰੀਦਣਾ ਸੀ, ਉਹ ਤੂੰ ਖਰੀਦ ਨਾ ਸਕਿਆ। ਇਸੇ ਪ੍ਰਕਾਰ ਲਾਹਾ
ਲਾਹਾ ਨਾਮ ਪੂੰਜੀ ਵੇਸਾ,
ਇਹ ਭਾਈ ਸੱਚੇ ਪਾਤਸ਼ਾਹ ਦੇ ਨਾਮ ਦੀ ਪੂੰਜੀ ਨੂੰ ਗੁਰੂ ਸਾਹਿਬ ਦੇ ਪਾਸੋਂ ਵਸਾਓ ਖਰੀਦਣਾ ਕਰ, ਇਹ ਲਾਹਾ ਹੈ ਪਰਲੋਕ ਵਾਸਤੇ, ਇਸ ਲੋਕ ਵਾਸਤੇ।
ਨਾਨਕ ਸੱਚੀ ਪਾਤ ਸੱਚਾ ਪਾਤ,
ਜਿਨ੍ਹਾਂ ਨੇ ਭਾਈ ਗੁਰਾਂ ਤੋਂ ਸਰਦਾ ਰੂਪੀ ਪੂੰਜੀ ਨਾਲ ਖਰੀਦਿਆ ਹੈ ਉਹਨਾਂ ਦੀ ਸੱਚੀ ਪਾਤ ਹੈ ਇਸ ਲੋਕ ਵਿਚ, ਤੇ ਸੱਚੇ ਪਾਤਸ਼ਾਹ ਦਾ ਸਰੂਪ ਹਨ ਪਰਲੋਕ ਚ ਜਾ ਕੇ ਵੀ, ਸੱਚੀ ਇਸ ਲੋਕ ਚ ਜਿੱਤ ਹੈ, ਸੱਚਾ ਸਰੂਪ ਜੋ ਪਰਮੇਸ਼ਰ ਪਾਤਸ਼ਾਹ ਹੈ, ਸਰੂਪ ਰੂਪੀ ਤਖ਼ ਦਾ ਮਾਲਕ ਉਹਨਾਂ ਨੂੰ ਪ੍ਰਾਪਤ ਹੋਇਆ ਹੈ।
ਆਏ ਵਿਗੂਤਾ ਜਗ ਜਮ ਪੰਨ,
ਸਾਧ ਸੰਗਤ ਜੀ ਇਹ ਜੀਵ ਆਇਆ ਤਾਂ ਸੀ ਸੰਸਾਰ ਵਿਚ, ਪਰ ਵਿਸ਼ਿਆਂ ਦੀ ਸੰਗਤ ਕਰਕੇ ਵਿਗੂਤਾ ਖਰਾਬ ਹੋ ਗਿਆ ਹੈ, ਇਸ ਜਗ ਜੀਵ ਨੂੰ ਜਮਾਂ ਦੇ ਪੰਥ ਪੈਣਾ ਪਿਆ, ਇਹ ਜੰਮਣ ਮਰਨ ਦੇ ਰਾਹ ਤੁਰਿਆ ਰਹਿੰਦਾ ਹਰ ਵਕਤ, ਇਹ ਜਮਾਨੇ ਦੇ ਪੰਥ ਜਮਾਨੇ ਸਾਜੀ ਬਣਿਆ ਹੋਇਆ ਹੈ, ਜਿਵੇਂ ਲੋਕ ਕਹਿਣ ਖੁਸ਼ ਹੋਣ ਉਹੋ ਜਿਹੇ ਕੰਮ ਕਰਦਾ ਹੈ, ਪਰਮਾਰਥ ਦੀ ਸਮਝ ਉੱਕਾ ਹੀ ਨਹੀਂ ਕਰਦਾ, ਇਉਂ ਜਮਾਂ ਦੇ ਪੈਂਡੇ ਚ ਹੀ ਪਿਆ ਰਹਿੰਦਾ ਹੈ।
ਆਈ ਨਾ ਮੇਟਣ ਕੋ ਸਮਰੱਥ,
ਜਦੋਂ ਮੌਤ ਆ ਜਾਂਦੀ ਉਹਨੂੰ ਮਿਟਾਉਣ ਨੂੰ ਕੋਈ ਸਮਰੱਥ ਨਹੀਂ, ਰਾਣਾ ਰਾਵ ਨਾ ਕੋ ਰਹਿ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ, ਸਾਰਿਆਂ ਨੂੰ ਇੱਥੋਂ ਕੂਚ ਕਰਕੇ ਜਾਣਾ ਪੈਂਦਾ ਹੈ। ਇਸੇ ਪ੍ਰਕਾਰ
ਆਈ ਨਾ ਮੇਟਣ ਕੋ ਸਮਰੱਥ,
ਜਦੋਂ ਸਾਧ ਸਿੰਘ ਜੀ ਮਾਇਆ ਆ ਕੇ ਚਿੰਬੜ ਜਾਂਦੀ ਹੈ ਉਸ ਵੇਲੇ ਹਰੇਕ ਹੀ ਪ੍ਰੇਮ ਕਰਨ ਲੱਗ ਜਾਂਦਾ, ਇਹਨੂੰ ਮੇਟਣ ਨੂੰ ਕੋਈ ਸਮਰੱਥ ਨਹੀਂ, ਸਾਰੇ ਇਸ ਦੇ ਰਸ ਵਿਚ ਫਸ ਜਾਂਦੇ ਹਨ।
ਆਥ ਸੈਲ ਨੀਚ ਘਰ ਹੋ,
ਇਹ ਆਥ ਮਾਇਆ ਦਾ ਸੈਲ ਜਿਹੜਾ ਵਿਚਰਨਾ ਹੈ, ਸੈਲ ਨਾ ਸੁਖ ਦਾ ਹੈ, ਸੈਲ ਨਾ ਭਾਰੀ ਦਾ, ਵੱਡਾ ਸੁਖ ਜਦੋਂ ਨੀਚ ਆਦਮੀ ਦੇ ਘਰ ਚ ਵੀ ਹੋ ਜਾਵੇ।
ਆਥ ਦੇਖ ਨਿਵੇ ਜਿਸ ਦੂ,
ਉਸ ਮਾਇਆ ਵਾਲਾ ਭਾਵੇਂ ਨੀਚ ਹੋਵੇ ਉਹਨੂੰ ਵੇਖ ਕੇ ਹਿੰਦੂ ਤੇ ਮੁਸਲਮਾਨ ਦੋਵੇਂ ਸਲਾਮਾਂ ਕਰਨ ਲੱਗ ਜਾਂਦੇ ਵੀ ਮਾਇਆ ਧਾਰੀ ਹੈ, ਉਹਦੀ ਜਾਤ ਜੂਤ ਨਹੀਂ ਵਿਚਾਰਦੇ, ਮਾਇਆ ਧਾਰੀ ਵੇਖ ਕੇ ਸਾਰੇ ਉਹਨਾਂ ਮੁਹੱਬਤ ਕਰਨ ਲੱਗ ਜਾਂਦੇ ਹੈ, ਅਹੀ ਜੀ ਮਾਇਆ ਪਰਬਲ ਹੈ।
ਆਥ ਹੋਵੇ ਤਾਂ ਮੁਗਧ ਸਿਆਣਾ,
ਜੇ ਮਾਇਆ ਕੋਲੇ ਹੋਵੇ ਭਾਵਾਂ ਨਿਰਾ ਹੀ ਮੂਰਖ ਹੋਵੇ, ਹੱਥ ਧੋਣ ਦੀ ਜਾਂਚ ਨਾ ਹੋਵੇ, ਉਹਨੂੰ ਸਦਾ ਸੇਟੀਆਂ ਚ ਮੁਖਾਈ ਮੁਖੀ ਬਣਾਉਂਦੇ ਹੈ, ਉਹਨੂੰ ਸਿਆਣਾ ਸਮਝਦੇ ਹਨ।
ਭਗਤ ਵੀ ਹੁਣ ਨਾ ਜਗ ਬੌਰ,
ਮਹਾਰਾਜ ਕਹਿੰਦੇ ਭਗਤੀ ਤੋਂ ਬਿਨਾਂ ਤਾਂ ਭਾਈ ਸਾਰਾ ਜਗਤ ਕਮਲਾ ਹੀ ਹੋ ਰਿਹਾ ਹੈ, ਇਸ ਪ੍ਰਕਾਰ ਦੀ ਹਾਲਤ ਦੁਨੀਆਂ ਦੀ ਹੈ। ਫੇਰ ਪੜੋ ਹੋਈ
ਆਥ ਸੈਲ ਨੀਚ ਘਰ ਹੋ,
ਆਥ ਭਗਤੀ ਜਿਹੜੀ ਹੈ ਪਰਮੇਸ਼ਰ ਦੀ, ਇਹ ਆਥ ਹੈ ਤਾਂ ਸਤਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ, ਇਹਦਾ ਸੈਲ ਸੁਖ ਸੈਲ ਭਾਰੀ ਏ ਭਗਤੀ, ਜੇ ਕੋਈ ਨੀਵਿਆਂ ਵਾਲੇ ਜਾਤ ਨੀਚ ਜਾਤ ਹਰ ਜਪਤੇ ਉੱਤਮ ਪਦਵੀ ਪਾਏ, ਉਹਨਾਂ ਦੇ ਪੁੱਛੋ ਕ੍ਰਿਸ਼ਨ ਪੁੱਛੋ ਬਿਦਰ ਦਾਸੀ ਸੁਤੇ ਕਿਸੇ ਨੂੰ ਉਤਰਿਆ ਜਿਸ ਘਰ ਜਾਏ, ਇਸ ਪ੍ਰਕਾਰ ਜੇ ਨੀਵੇਂ ਘਰ ਚ ਵੀ ਪਰਮੇਸ਼ਰ ਦੀ ਭਗਤੀ ਦਾ ਸੈਲ ਸੁਖ ਪ੍ਰਾਪਤ ਹੋਵੇ ਭਾਰੀ,
ਆਥ ਦੇਖ ਨਿਵੇ ਜਿਸ ਦੂ,
ਇਸ ਭਗਤੀ ਨੂੰ ਵੇਖ ਕੇ ਨਿਵੇਂ ਹਿੰਦੂ ਤੇ ਮੁਸਲਮਾਨ ਦੋਵੇਂ ਨਮਸਕਾਰ ਕਰਦੇ ਆ ਕਿ ਧੰਨ ਇਹਦੇ ਅੰਦਰ ਭਗਤੀ ਆਈ ਹੋਈ ਹੈ, ਸਭਨਾਂ ਨੂੰ ਝੁਕਣਾ ਪੈਂਦਾ, ਦੋਏ ਆਸਤਕ ਤੇ ਨਾਸਤਕ ਦੋਹਾਂ ਨੂੰ ਲੋੜ ਪੈਂਦੀ ਹੈ ਪ੍ਰਯੋਜਨ ਦੀ।
ਆਥ ਹੋਏ ਤਾਂ ਮੁਗਧ ਸਿਆਣਾ,
ਜੇ ਆਥ ਭਗਤੀ ਜੋ परमेश्वर दे अंदर इज्जत करने वाली होवे तां मूर्ख आदमी ब्रह्म ग्यानी सियाणा बन जांदा है।
भगत बिहूना जग बौरा,
जेड़े भगती तो बगैर है भाई सारे लोग ओ जगत सारे कमल पुणे च आ रहे हैं।
सब मह वरतै एको सो,
सारे विच इको द्वैत रूप परमेश्वर वरत रहा है साध संगत जी।
जिसनो कृपा करे तिस प्रगट हो,
ये भगती दा फल है। सारिया च वाहिगुरु वरत रहा दिस रहा, ਉਹ ਉਸ ਪਰਮੇਸ਼ੁਰ ਚ ਲੀਨ ਹੋ ਜਾਂਦੇ ਹੈ ਜੀ।
ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋ,
ਜਿਨ੍ਹਾਂ ਦੇ ਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹਨਾਂ ਦੇ ਹਿਰਦੇ ਚ ਭਾਵ ਭਗਤੀ ਪ੍ਰਗਟ ਹੁੰਦੀ ਹੈ। ਭਾਵ ਭਗਤੀ ਦੇ ਪ੍ਰਗਟ ਹੋਣੇ ਕਰਕੇ ਵਾਹਿਗੁਰੂ ਦਾ ਸਰੂਪ ਪ੍ਰਗਟ ਹੋ ਜਾਂਦਾ ਹੈ। ਉਹ ਚੌਹਾਂ ਯੁਗਾਂ ਚ ਪ੍ਰਗਟ ਹੋ ਜਾਂਦੇ ਹੈ। ਪਰਮੇਸ਼ੁਰ ਦੇ ਨਾਮ ਦੀ ਏਡੀ ਵੱਡੀ ਵਡਿਆਈ ਹੈ।
ਸਭ ਮਹਿ ਵਰਤੈ
ਏਕੋ ਸੋਇ, ਜਿਸਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਜੁਗ ਜੁਗ ਥਾਪ ਸਦਾ ਨਿਰਵੈਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਅਟਾਰਸੀ ਦੇ ਪਾਸ ਜੋ ਨਰਮਦਾ ਨਦੀ ਵਗ ਰਹੀ ਹੈ, ਉਸ ਅਟਾਰਸੀ ਤੋਂ ਜਦੋਂ ਲੈਣ ਆਉਂਦੀ ਹੈ, ਉਸ ਉੱਪਰ ਲੈਣ ਦੇ ਟੱਪਦਿਆਂ ਹੋਇਆਂ ਪੂਰਬ ਦੀ ਵੱਲ ਨੂੰ 3 ਮੀਲ ਤੇ ਗੁਰੂ ਮਹਾਰਾਜ ਸਾਹਿਬ ਦੀ ਯਾਦਗਾਰ ਗੁਰਦੁਆਰਾ ਹੈ ਨਰਮਦਾ ਨਦੀ ਦੇ ਕਿਨਾਰੇ ਤੇ, ਜਿੱਥੇ ਬੈਠ ਕੇ ਸਤਿਗੁਰੂ ਸਾਹਿਬ ਜੀ ਨੇ ਓਅੰਕਾਰ ਉਚਾਰਨ ਕੀਤੀ ਹੈ। ਉਸ ਪਵਿੱਤਰ ਜਗ੍ਹਾ ਵਿੱਚ ਗਰੀਬ ਨਵਾਜ ਜੀ ਦਾ ਦਰਬਾਰ ਸਾਹਿਬ ਬਣਿਆ ਹੋਇਆ ਹੈ ਤੇ ਕੋਲੇ ਉਹ ਮੰਦਰ ਵੀ ਹੈ, ਜਿਸ ਮੰਦਰ ਦੇ ਵਿੱਚ ਪਾਧਾ ਬੈਠਾ ਹੋਇਆ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਤੇ ਗੁਰੂ ਮਹਾਰਾਜ ਸਾਹਿਬ ਜੀ ਪਰਮ ਪਵਿੱਤਰ ਇਹ ਓਅੰਕਾਰ ਬਾਣੀ ਦੁਆਰਾ ਉਪਦੇਸ਼ ਬਖਸ਼ ਰਹੇ ਹਨ।
ਜੁਗ ਜੁਗ ਥਾਪ ਸਦਾ ਨਿਰਵੈਰ,
ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਜੁਗ ਜੁਗ ਥਾਪ ਸਦਾ ਨਿਰਵੈਰ। ਉਹ ਪਰਮੇਸ਼ੁਰ ਜੁਗਾਂ ਜੁਗਾਂ ਵਿੱਚ ਜੀਆਂ ਨੂੰ ਥਾਪ ਕਰਕੇ, ਸਤਯੁਗ ਵਿੱਚ 1 ਲੱਖ ਵਰੇ ਦੀ ਉਮਰ ਸੀ, ਤ੍ਰੇਤੇ ਵਿੱਚ 10,000 ਵਰੇ ਦੀ ਉਮਰ ਸੀ, ਦੁਆਪਰ ਵਿੱਚ 1,000 ਵਰੇ ਦੀ ਉਮਰ ਸੀ, ਕਲਯੁਗ ਵਿੱਚ 100 ਵੀ ਪੂਰੀ ਕਿਸੇ ਦੀ ਹੁੰਦੀ ਹੈ। ਇਉਂ ਯੁਗਾਂ ਯੁਗਾਂ ਦੀ ਉਮਰ ਦੀ ਮਰਜ਼ਾਦਾ ਅਤੇ ਯੁਗਾਂ ਯੁਗਾਂ ਦੇ ਪਿਛਲੇ ਜੋਗ ਕਮਾਉਂਦੇ ਸਨ, ਤ੍ਰੇਤੇ ਵਿੱਚ ਜਗ ਕਰਦੇ ਸਨ, ਦੁਆਪਰ ਚ ਪੂਜਾ ਕਰਦੇ ਸੀ, ਕਲਯੁਗ ਚ ਪਰਮੇਸ਼ੁਰ ਦੇ ਨਾਮ ਦੀ ਓਟ ਹੈ। ਇਉਂ ਯੁਗਾਂ ਯੁਗਾਂ ਦੀ ਮਰਜ਼ਾਦਾ ਵੀ ਸਥਾਪਨ ਕੀਤੀ ਹੈ ਅਤੇ ਯੁਗ ਯੁਗ ਥਾਪ, ਯੁਗ ਪੁਰਖ ਤੇ ਪ੍ਰਕਿਰਤੀ ਯੁਗ, ਇਸੇ ਪ੍ਰਕਾਰ ਸਾਧ ਸੰਗਤ ਜੀ ਯੁਗ ਪੁਰਖ ਪ੍ਰਕਿਰਤੀ ਤੇ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਸਿਵ ਤੇ ਸਕਤੀ ਆਦਿਕ ਯੁਗ, 4 ਸਾਧਨਾ ਦੇ ਯੁਗ ਸੰਯੁਕਤ ਹੋ ਕੇ ਵਿਰਾਗ ਵੇ ਖੜ ਸੰਪਤੀ ਮੋਖ ਇੱਛਾ ਦੇ ਸਹਿਜ ਜਿਹੜੇ ਹੋਏ ਹੈ ਉਹਨਾਂ ਯੁਗ ਜੀਵ ਇਸ ਦੀ ਏਕਤਾ ਪ੍ਰਾਪਤ ਹੁੰਦੀ ਹੈ। ਇਉਂ ਸਥਾਪਨ ਕਰਦਾ ਉਹ ਪਰਮੇਸ਼ੁਰ ਜਿਨ੍ਹਾਂ ਨੂੰ 4 ਸਾਧਨ ਬਹਿਰੰਗ ਸਾਧਨ ਵਿਰਾਗ ਵੇ ਖੜ ਸੰਪਤੀ ਮੋਖ ਇੱਛਾ, 4 ਅੰਤਰੰਗ ਸਾਧਨ ਸਰਵਮ ਮਨੋ ਦੇ ਆਸਨ ਤਤੋਂ ਦਾ ਸੋਧਨ ਇਹਨਾਂ ਚ ਇਸਤਿਤ ਕੀਤਾ ਹੈ। ਉਹਨਾਂ ਨੂੰ ਗਿਆਨ ਦੇ ਚ ਇਸਤਿਤ ਕਰਕੇ ਸਦਾ ਨਿਰਵੈਰ ਸਰੂਪ ਹੈ, ਉਹ ਵੈਰ ਤੋਂ ਰਹਿਤ ਹੈ। ਯੁਗ ਯੁਗ ਥਾਪ, ਯੁਗ ਯੁਗ ਇਸਤਰੀ ਪੁਰਖ ਆਦਿਕਾਂ ਨੂੰ ਸਥਾਪਨ ਕਰਕੇ ਮਈ ਤਤ, ਤਿਰਦਾ ਹੰਕਾਰ, 5 ਮਾਤਰਾ ਆਦਿਕ ਇਹਨਾਂ ਯੁਗਾਂ ਦੇ ਅੰਦਰ ਥਾਪ ਕਰਕੇ ਸਥਾਪਨ ਕਰਕੇ ਨਵਾਂ ਕਰਕੇ ਸਾਰੀ ਰਚਨਾ ਨੂੰ ਰਚ ਕਰਕੇ ਆਪ ਸਦਾ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ, ਸਾਰਿਆਂ ਦਾ ਆਤਮਾ ਬਣਿਆ ਰਹਿੰਦਾ ਉਹ ਪਰਮੇਸ਼ੁਰ। ਯੁਗ ਯੁਗ ਥਾਪ, ਯੁਗ ਜਿਹੜੇ 4 ਵਰਣ ਹਨ, ਬ੍ਰਾਹਮਣਾਂ ਦਾ ਸਤਯੁਗ ਚ ਰਾਜ ਸੀ, ਤ੍ਰੇਤੇ ਛਤਰੀਆਂ ਦਾ ਰਾਜ ਸੀ, ਦੁਆਪਰ ਚ ਬੈਂਸਾਂ ਦਾ ਰਾਜ ਸੀ, ਕਲਯੁਗ ਚ ਸੂਦਰਾਂ ਦਾ ਰਾਜ ਹੈ। ਇਉਂ ਯੁਗਾਂ ਯੁਗਾਂ ਦੇ ਵਰਣਾਂ ਨੂੰ ਸਥਾਪਨ ਕੀਤਾ ਹੈ ਅਤੇ ਯੁਗ ਯੁਗ ਥਾਪ, ਗ੍ਰਸਤੀ, ਬਾਣਪ੍ਰਸਤੀ, ਸੰਨਿਆਸੀ, ਬ੍ਰਹਮਚਾਰੀ ਆਦਿਕ ਵੀ ਸਥਾਪਨ ਕੀਤੇ ਹੈ। ਆਪ ਦਾ ਕਿਸੇ ਨਾਲ ਵੈਰ ਨਹੀਂ, ਸਦਾ ਨਿਰਵੈਰ ਸਰੂਪ ਹੈ।
ਜਨਮ ਮਰਨ ਨਹੀਂ ਧੰਦਾ ਧੈ,
ਯੁਗ ਯੁਗ ਥਾਪ ਸਦਾ ਨਿਰਵੈਰ। ਯੁਗ ਜੀਵ ਤੇ ਈਸ਼ਰ ਦੇ ਅਲਪਗਤਾ ਤੇ ਸਰਵਗਤਾ ਅਵਿਦਿਆ ਤੇ ਮਾਇਆ ਕਰਕੇ ਇਹ ਜਿਹੜੇ ਯੁਗ ਜੀਵ ਤੇ ਈਸ਼ਵਰ ਦੋ ਹੈ ਇਹਨਾਂ ਯੁਗ ਅਵਿਦਿਆ ਤੇ ਮਾਇਆ ਹੈ ਇਹਦੇ ਵਿੱਚ ਸਥਾਪਨ ਕਰਕੇ ਆਪ ਸਾਰਿਆਂ ਦਾ ਆਤਮਾ ਹੈ ਨਿਰਵੈਰ ਹੈ
ਜਨਮ ਮਰਨ ਨਹੀਂ ਧੰਦਾ ਧੈਰ
ਉਸ ਪਰਮੇਸ਼ੁਰ ਚ ਨਾ ਜੰਮਣਾ ਹੈ ਨਾ ਮਰਨਾ ਹੈ ਜੰਮਣ ਮਰਨ ਤੋਂ ਰਹਿਤ ਹੈ ਨਾ ਦੁਨੀਆਂ ਦੇ ਧੰਦੇ ਹੈ ਤੇ ਨਾ ਧੈਰ ਧੋਣਾ ਹੈ ਧੋਦਾ ਵੀ ਨੀ ਕਿਸੇ ਪਾਸੇ ਉਹ ਦੌੜਦਾ ਵੀ ਨੀ ਹੈ ਅਤੇ ਧੈਰ ਧੀਰਜ ਸਾਰਿਆਂ ਨੂੰ ਦੇਣ ਵਾਲਾ ਹੈ
ਜੋ ਦਿਸੈ ਸੋ ਆਪੇ ਆਪ
ਜੋ ਕੁਝ ਦਿਸ ਰਿਹਾ ਹੈ ਤਤਵੇਤਿਆਂ ਦੀ ਨਿਗਾਹ ਸਾਫ਼ ਹੈ ਉਹਨਾਂ ਨੂੰ ਆਪਣਾ ਆਪ ਰੂਪ ਜੀਵ ਇਸ ਦੇ ਅੰਦਰ ਇੱਕੋ ਇੱਕ ਆਪਣਾ ਆਪ ਰੂਪ ਸਰੂਪ ਪਰਮੇਸ਼ੁਰ ਦਿਸ ਰਿਹਾ ਹੈ
ਆਪ ਉਪਾਏ ਆਪੇ ਘਟ ਥਾ
ਆਪ ਹੀ ਬ੍ਰਹਮਾ ਆਦਿਕਾਂ ਨੂੰ ਪੈਦਾ ਕੀਤਾ ਹੈ ਆਪ ਹੀ ਘਟਾਂ ਦੇ ਵਿਚ ਥਾਪਣ ਵਾਲੇ ਵਿਸ਼ਨੂੰ ਨੂੰ ਪੈਦਾ ਕੀਤਾ ਜੋ ਪਾਲਣਾ ਕਰਨ ਵਾਲਾ ਹੈ ਆਪ ਉਪਾਏ ਬ੍ਰਹਮਾ ਵਿਸ਼ਨੂੰ ਸ਼ਿਵਜੀ ਪੈਦਾ ਕਰਕੇ ਆਪ ਹੀ ਘਟਾਂ ਘਟਾਂ ਚ ਇਕ ਇਕ ਦੇ ਵਿਚ ਸਾਰੇ ਦੇਵਤੇ ਸਥਾਪਨ ਕੀਤੇ ਹੈ ਜਿਵੇਂ ਮੂਲਾਧਾਰ ਚੱਕਰ ਦੇ ਅੰਦਰ ਗਣੇਸ਼ ਦਾ ਵਾਸਾ ਹੈ ਅਤੇ ਇਸੇ ਪ੍ਰਕਾਰ ਸੁਧਾਰਾ ਚੱਕਰ ਦੇ ਅੰਦਰ ਬ੍ਰਹਮਾ ਦਾ ਵਾਸਾ ਹੈ ਤੇ ਜਿਸ ਪ੍ਰਕਾਰ ਮਣੀਪੁਰਕ ਅੰਦਰ ਵਿਸ਼ਨੂੰ ਦਾ ਵਾਸਾ ਹੈ ਅਨਾਹਤ ਚੱਕਰ ਸ਼ਿਵਾਂ ਦਾ ਵਾਸਾ ਹੈ ਬਸੁੱਧ ਚੱਕਰ ਜੀਵ ਦਾ ਵਾਸਾ ਹੈ ਆਗਿਆ ਵਿਚ ਗੁਰਾਂ ਦਾ ਵਾਸਾ ਹੈ ਇਸ ਪ੍ਰਕਾਰ ਯੁਗਾਂ ਯੁਗਾਂ ਦੇ ਵਿਚ ਫਿਰ
ਆਪ ਉਪਾਏ ਆਪੇ ਘਟ ਥਾਪ
ਆਪ ਹੀ ਪੈਦਾ ਕੀਤੇ ਸਾਰੇ ਤੇ ਆਪ ਹੀ ਸਾਰਿਆਂ ਘਟਾਂ ਦੇ ਵਿਚ ਥਾਪ ਇਸਤ ਕੀਤੇ ਹਨਗੇ ਆਪੋ ਆਪਣੇ ਸੂਖਮ ਸਥੂਲ ਕਾਰਨ ਦੇਹਾਂ ਦੇ ਵਿਚ ਸਥਾਪਨ ਕੀਤੇ ਹੈ ਜਿਨ੍ਹਾਂ ਦੇ ਅੰਦਰ ਆਪ ਸੁਭ ਗੁਣ ਪੈਦਾ ਕੀਤੇ ਹਨ ਉਹਨਾਂ ਦੇ ਅੰਦਰ ਹੀ ਆਪ ਪਰਮੇਸ਼ੁਰ ਨੇ ਆਪਣਾ ਤੁਰਿਆ ਪਦ ਸਥਾਪਨ ਕੀਤਾ ਇਸਤ ਕੀਤਾ ਹੈ ਆਪ ਉਪਾਅ ਜਿਨ੍ਹਾਂ ਦੇ ਅੰਦਰ ਸੁਭ ਗੁਣ ਪੈਦਾ ਕੀਤੇ ਹੈ ਆਪ ਹੀ ਉਹਨਾਂ ਦੇ ਘੱਟ ਜਿਹੜੇ ਥਾਪੇ ਹੋਏ ਆਸਰੀ ਸੰਪਦਾ ਸੀ ਉਹਨਾਂ ਨੂੰ ਘਟਾ ਦਿੱਤਾ ਹਿਰਦੇ ਦੇ ਅੰਦਰੋਂ ਆਪ ਉਪਾਅ ਆਪੇ ਘੱਟ ਥਾਪ ਆਪ ਹੀ ਉਸ ਪਰਮੇਸ਼ੁਰ ਨੇ ਸਾਧ ਸੰਗਤ ਜੀ ਜਗਿਆਸੂ ਭਗਤ ਜਨ ਪੈਦਾ ਕੀਤੇ ਹੈ ਆਪ ਹੀ ਉਹਨਾਂ ਦੇ ਘੱਟ ਹਿਰਦਿਆਂ ਦੇ ਅੰਦਰ ਰੋਗ ਕਰਕੇ ਇਸਤ ਕਰਕੇ ਨਿਰਵਕਾਰ ਕਰਕੇ ਥਾਪ ਇਸਤ ਕੀਤਾ ਹੈ ਉਹਨਾਂ ਨੂੰ ਸਰੂਪ ਦੇ ਵਿਚ
ਆਪ ਅਗੋਚਰ ਧੰਦੈ ਲੂਈ
ਆਪ ਹੀ ਚਾਰ ਖਾਣੀਆਂ ਪੈਦਾ ਕੀਤੀਆਂ ਆਪ ਹੀ ਚਾਰ ਖਾਣੀਆਂ ਦੇ ਘੱਟਾਂ ਵਿਚ ਆਪਣੀ ਜੋਤ ਨੂੰ ਸਥਾਪਨ ਕੀਤਾ ਹੈ
ਆਪ ਅਗੋਚਰ ਧੰਦੈ ਲੂਈ
ਆਪ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਤੇ ਸਾਰੀ ਲੋਈ ਧੰਦਿਆਂ ਚ ਫਸੀ ਹੋਈ ਹੈ ਜਿੰਨੇ ਧੰਦੇ ਆ ਸਾਰਿਆਂ ਦਾ ਲੋਹੀ ਪ੍ਰਕਾਸ਼ ਆਪ ਹੀ ਹੈ
ਜੋਗ ਜੁਗਤ ਜਗ ਜੀਵਨ ਸੋਈ
ਜਿਹੜਾ ਜਗਤ ਦਾ ਜੀਵਨ ਰੂਪ ਪਰਮੇਸ਼ੁਰ ਹੈ ਉਸ ਦੇ ਵਿੱਚ ਜਿਹੜਾ ਜੁੜਨਾ ਹੈ ਗੁਰਾਂ ਦੇ ਉਪਦੇਸ਼ ਦੀ ਜੁਗਤੀ ਦੁਆਰਾ ਚਿੱਧੀ ਬਿਰਤੀ ਨੂੰ ਇਕਾਗਰ ਕਰਕੇ ਬ੍ਰਹਮਾਕਾਰ ਕਰਕੇ ਜਿਹੜਾ ਜੁੜਨਾ ਹੈ ਉਹ ਜਗਤ ਜੀਵਨ ਸੋਈ ਸਰੂਪ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਜਗਤ ਜੀਵਨ ਦਾ ਯੋਗ ਯੁਗਤ ਉਹ ਹੀ ਯੋਗ ਵੀ ਜੁੜੇ ਹੋਏ ਆਤਮਨੀ ਪਰਮਾਤਮਨੀ ਜੁੰਜਤਾ ਸਾ ਯੋਗਾ ਜਿਨ੍ਹਾਂ ਨੂੰ ਜਗ ਜੀਵਨ ਜਗ ਦਾ ਜੀਵਨ ਚੇਤਨ ਬ੍ਰਹਮ ਸੋਈ ਆਪਣਾ ਆਪ ਰੂਪ ਹੋ ਕੇ ਪ੍ਰਾਪਤ ਹੋਇਆ ਹੈ
ਕਰ ਆਚਾਰ ਸੱਚ ਸੁਖ
ਫਿਰ ਭਾਈ ਸੱਚ ਨਾਮ ਦਾ ਆਚਾਰ ਕਮਾਉਣਾ ਕਰੋ ਫਿਰ ਸੁਖ ਸਰੂਪ ਦੀ ਪ੍ਰਾਪਤੀ ਹੋਵੇਗੀ ਸੱਚੇ ਆਚਾਰ ਕਰਤੱਵਾਂ ਨੂੰ ਕਰੋ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰੋ ਸੇਵਾ ਕਰਤ ਹੋਏ ਨੇ ਕਾਮੀ ਇਸ ਕੋ ਹੋਤ ਪ੍ਰਾਪਤ ਸਵਾਮੀ ਕਰੋ ਸ੍ਰੇਸ਼ਟਾਚਾਰ ਤੇ ਸੱਚੇ ਨਾਮ ਦਾ ਜਾਪ ਕਰੋ ਅਤੇ ਇਸ ਪ੍ਰਕਾਰ ਸੁਖ ਸਰੂਪ ਦੀ ਪ੍ਰਾਪਤੀ ਹੋਵੇਗੀ
ਨਾਮ ਵੀ ਹੋਣਾ ਮੁਕਤ ਕਿਵ ਹੋਈ
ਸਚਿਆਈ ਵਾਲਾ ਆਚਾਰ ਕਰਤੱਵ ਕਰੋ ਨਿਸ਼ਕਾਮ ਕਰਮਾਂ ਦਾ ਤਾਂ ਸੱਚ ਸਰੂਪ ਸੁਖ ਦੀ ਪ੍ਰਾਪਤੀ ਹੋਵੇਗੀ
ਨਾਮ ਵੀ ਹੋਣਾ ਮੁਕਤ ਕਿਵ ਹੋਈ
ਜੋ ਕੋਈ ਨਾਮ ਨੀ ਜਪਦਾ ਉਹਨੂੰ ਮੁਕਤੀ ਨੀ ਕਿਸੇ ਪ੍ਰਕਾਰ ਹੋ ਸਕੇਗੀ ਸੋ ਨਾਮ ਤੋਂ ਬਗੈਰ ਜਿਹੜੀਆਂ ਰੂਹਾਂ ਹਨ ਉਹ ਕਿਵੇਂ ਮੁਕਤ ਹੋਵੇਗੀ ਨਹੀਂ ਉਹਨਾਂ ਦੀ ਮੁਕਤ ਹੋਣੀ ਜੂਨਾਂ ਚ ਹੀ ਭਰਮਦੇ ਫਿਰਨਗੇ
ਬਿਨ ਨਾਵੈ ਬੇਰੋਧ ਸਰੀਰ
ਜਿਹੜੇ ਲੋਕ ਆਚਾਰਾਂ ਨੂੰ ਕਰਮ ਕਾਂਡ ਦੇ ਨਿਤ ਨਿਮਿਤ ਕਰਮਾਂ ਨੂੰ ਕਰਦੇ ਹੈ ਕਹਿੰਦੇ ਆ ਸੱਚਾ ਸੁਖ ਪ੍ਰਾਪਤ ਹੋ ਜੇ ਦੱਸੋ ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਤਾਂ ਮੁਕਤੀ ਕਿਵੇਂ ਹੋਵੇਗੀ ਨਹੀਂ ਹੋ ਸਕਦੀ ਕਰਮ ਕਾਂਡੀਆਂ ਦੀ ਵੀ ਜੂਨਾਂ ਚ ਹੀ ਆਉਣਾ ਪਊਗਾ ਕਰਮੀ ਆਵੇ ਕੱਪੜਾ ਮੁਕਤ ਨਹੀਂ ਹੋ ਸਕੇਗੀ ਨਾਨਾ ਉਪਾਸ਼ਕਾਂ ਦੇ ਵੀ ਉਹਨਾਂ ਦੇ ਬਾਹਾਂ ਨਹੀਂ ਬਣਦੇ ਫਿਰਨਗੇ ਮੁਕਤ ਨਹੀਂ ਹੋ ਸਕੇਗੀ ਨਾਮ ਤੋਂ ਬਿਨਾਂ ਕਿਵੇਂ ਮੁਕਤੀ ਹੋਵੇਗੀ ਨਹੀਂ ਹੋਣੀ ਕਿਸੇ ਦੀ
ਨਾਵੈ ਬੇਰੋਧ ਸਰੀਰ
ਬਿਨਾਂ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਤਾਂ ਸਰੀਰ ਜਿਹੜਾ ਇਹ ਵੀ ਵਿਰੋਧੀ ਹੈ ਆਦਮੀ ਦਾ ਇਹ ਪੁਰਖ ਨੂੰ ਦੁੱਖ ਹੀ ਦਿੰਦਾ ਕਦੇ ਕਹਿੰਦਾ ਖਵਾ ਮੈਨੂੰ ਕਦੇ ਕਹਿੰਦਾ ਸੁਲਾ ਦੇ ਮੈਨੂੰ ਕਦੇ ਕਹਿੰਦਾ ਮੈਨੂੰ ਆਹ ਚੀਜ਼ਾਂ ਵਿਖਾ ਦੇ, ਕਦੇ ਕਹਿੰਦਾ ਆਹ ਸੁਣਾ ਦੇ, ਕਦੇ ਕਹਿੰਦਾ ਉੱਥੇ ਚੱਲ ਕੇ ਮੈਨੂੰ ਫੇਰ ਤੋਰ। ਇਸ ਪ੍ਰਕਾਰ ਇਹ ਨਾਮ ਤੋਂ ਬਿਨਾਂ ਵਿਰੋਧੀ ਹੈ, ਬੈਰ ਹੀ ਕਰਦਾ ਸੀ, ਆਪਦੇ ਕੰਮ ਚ ਹੀ ਲਾਹੀ ਰੱਖਦਾ ਹੈ, ਪਰਮੇਸ਼ੁਰ ਦੇ ਭਜਨ ਚ ਨਹੀਂ ਜੁੜਨ ਦਿੰਦਾ। ਮਿੰਨ ਆਵੇ ਬੇਰੋਧ ਸਰੀਰ, ਜਿੰਨੇ ਸਰੀਰ ਸੰਬੰਧੀ ਹੈ ਨਾਮ ਤੋਂ ਬਿਨਾਂ ਮੋਹ ਚ ਲਾਉਂਦੇ, ਵੀ ਬੈਰ ਹੀ ਕਰਦੇ ਇਸ ਬੰਦੇ ਦੇ ਨਾਲ, ਪਰਮੇਸ਼ੁਰ ਵੱਲ ਨਹੀਂ ਜੁੜਨ ਦਿੰਦੇ ਇਸਦੇ ਤਾਂ ਹੀ। ਮਿੰਨ ਆਵੇ ਬੇਰੋਧ ਸਰੀਰ, ਸਰੀਰ ਹੀ ਵਿਰੋਧੀ ਹੈ ਮਹਾਰਾਜ, ਨਾਮ ਤੋਂ ਬਿਨਾਂ ਵਾਰ ਵਾਰ ਜੂਨਾ ਚ ਆਉਣਾ ਜਾਣਾ ਪੈਂਦਾ ਹੈ, ਇਹਦੇ ਅਭਿਆਸ ਕਰਕੇ, ਦੇ ਅਭਿਆਸ ਕਰਕੇ
ਕਿਉਂ ਨਾ ਮਿਲ ਹੈ ਕੱਟ ਹੈ ਮਨ ਪੀੜ।
ਇਹ ਭਾਈ ਕਿਉਂ ਨੀ ਸਤਿਗੁਰਾਂ ਦੇ ਨਾਲ ਤੂੰ ਮਿਲਦਾ, ਤੇਰੇ ਮਨ ਦੀਆਂ ਜਿਹੜੀਆਂ ਪੀੜਾਂ ਹੋਮੇ ਦੀਆਂ ਉਹ ਮਹਾਰਾਜ ਸਾਹਿਬ ਕੱਟ ਦੇਣ, ਕਿਉਂ ਨਾ ਮਿਲੇ। ਹੇ ਪਰਮੇਸ਼ੁਰ ਤੂੰ ਸਾਨੂੰ ਕਿਉਂ ਨੀ ਮਿਲਦਾ, ਸਾਡੇ ਮਨ ਦੀਆਂ ਵਿਛੋੜੇ ਦੀਆਂ ਪੀੜਾਂ ਨੂੰ ਕੱਟ ਦੇਵੇਂ, ਜੇ ਤੂੰ ਮਿਲ ਪਵੇ ਤਾਂ ਕਿਉਂ ਨਾ ਮਿਲੇ। ਹੇ ਅਧਿਕਾਰੀ ਤੂੰ ਗੁਰੂ ਦੇ ਸ਼ਬਦ ਨਾਲ ਕਿਉਂ ਨੀ ਮਿਲਦਾ, ਤੇਰੇ ਮਨ ਦੇ ਅੰਦਰ ਵਿਦਿਆ ਦੀਆਂ ਪੀੜਾਂ ਸਾਰੀਆਂ ਗੁਰੂ ਸਾਹਿਬ ਕੱਟ ਦੇਣ ਸ਼ਬਦ ਕਮਾਈ ਦੇ ਕੇ।
ਵਾਟ ਵਟਾਊ ਆਵੇ ਜਾ,
ਇਹ ਜੀਵ ਤੂੰ ਪਰਮੇਸ਼ੁਰ ਦੇ ਨਾਮ ਵੱਲੋਂ ਬੇਮੁਖ ਹੈ, ਇਸ ਕਰਕੇ ਵਾਟ ਵਟਾਊ। ਇਹ ਸਾਧ ਸੰਗਤ ਜੀ ਬੀਕਾਨੇਰ ਦੀ ਬੋਲੀ ਹੈ, ਵਟਾਊ ਕਹਿੰਦੇ ਹਨ ਰਾਹੀ ਨੂੰ, ਵਾਟ ਵਟਾਊ ਆਵੇ ਜਾ, ਰਾਹ ਦਾ ਰਾਹੀ ਬਣ ਕੇ ਤੂੰ ਆਉਂਦਾ ਜਾਂਦਾ ਰਹੇਗਾ, ਵਾਰ ਵਾਰ ਜਾਉਂਦਾ ਮਰਦਾ ਰਹੇਗਾ, ਮੁਕਤ ਨਹੀਂ ਹੋ ਸਕੇਗਾ। ਵਾਟ ਵਟਾਊ, ਜਿਨ੍ਹਾਂ ਨੇ ਮਹਾਰਾਜ ਦੀ ਭਗਤੀ ਵੱਲੋਂ ਰਾਹ ਵਟਾ ਲਿਆ ਹੈ, ਕੋਈ ਸੰਗਤ ਵੱਲ ਜਾਂਦੇ ਹੈ ਉਹਨਾਂ ਰਾਹ ਭਗਤੀ ਦਾ ਵਟਾ ਲਿਆ, ਉਹ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹੈ, ਅਤੇ ਜਿਹੜੇ ਆਉਣ ਜਾਣ ਵਾਲੇ ਹੈ ਉਹ ਕੁਸੰਗਤ ਵੱਲੋਂ ਵਾਟ ਨੂੰ ਵਟਾ ਲੈਂਦੇ ਹੈ, ਉਹ ਸਾਧ ਸੰਗਤ ਜੀ ਆਵੇ ਜਾਏ ਸਰੂਪ ਰੂਪੀ ਜਗ੍ਹਾ ਚ ਆ ਜਾਣਗੇ, ਫਿਰ ਉਹ ਰਾਹ ਦੇ ਵਟਾਊ ਬਣ ਕੇ ਆਉਣ ਜਾਣ ਚ ਨਹੀਂ ਰਹਿਣਗੇ, ਵਾਰ ਵਾਰ ਵਾਸ਼ਨਾ ਕਰਕੇ ਸੰਸਾਰ ਚ ਨਹੀਂ ਆਵਾਗਾਉਣ ਚ ਨਹੀਂ ਪੈਣਗੇ।
ਕਿਆ ਲੈ ਆਇਆ ਕਿਆ ਪੱਲੇ ਪਾ,
ਜਿਹੜਾ ਭਾਈ ਸੰਚਿਤ ਕਰਮਾਂ ਕਰਕੇ ਪਰਾਲਬਧ ਬਣ ਕੇ ਇਹ ਰਸਤੇ ਦਾ ਜਮ ਪ੍ਰਲੋਕ ਦੇ ਰਸਤੇ ਦਾ ਦੁਨੀਆਂ ਦੇ ਰਸਤੇ ਰਾਹ ਦਾ ਵਟਾਊ ਬਣਿਆ ਹੋਇਆ ਹੈ, ਆਉਂਦਾ ਜਾਂਦਾ ਜੰਮਦਾ ਮਰਦਾ ਹੀ ਹੈ ਨਾ, ਕੀ ਲੈ ਕੇ ਆਇਆ ਸੀ, ਖਾਲੀ ਆਇਆ ਸੀ, ਨਾਂਗੇ ਆਵਣ ਨਾਂਗੇ ਜਾਣਾ, ਕਿਆ ਪੱਲੇ ਪਾ, ਅੰਤ ਨੂੰ ਪੱਲੇ ਕੀ ਪਊਗਾ, ਖਾਲੀ ਜਾਵੇਗਾ, ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ, ਕੀ ਲੈ ਕੇ ਆਇਆ ਸੀ ਪੁੰਨ, ਇੱਥੋਂ ਕੀ ਪੱਲੇ ਪਾਊਗਾ, ਪਾਪ ਪੱਲੇ ਪਾਲ ਚੱਲਿਆ ਹੈ, ਪੁੰਨ ਇੱਥੇ ਗੁਆ ਚੱਲਿਆ ਹੈ ਆਪਣੇ, ਕਈ ਲੈ ਕੇ ਆਇਆ ਸੀ ਚਾਰ ਪਦਾਰਥ ਲੈਣ ਵਾਸਤੇ ਜਗ ਚ ਆਇਆ ਸੀ, ਤੇ ਇਹ ਹੁਣ ਇੱਥੇ ਸਾਧ ਸੰਗਤ ਜੀ ਵਕਾਰਾਂ ਨੂੰ ਪੱਲੇ ਪਾਲ ਚੱਲਿਆ ਆਪਦੇ ਹਿਰਦੇ ਦੇ ਵਿੱਚ।
ਬਿਨ ਨਾਵੇ ਟੂਟਾ ਸਭ ਥਾ,
ਇਸ ਪ੍ਰਕਾਰ ਸੱਚੇ ਪਾਤਸ਼ਾਹ ਦਾ ਨਾਮ ਜਪੇ ਤੋਂ ਬਗੈਰ ਸਾਰੀਆਂ ਥਾਵਾਂ ਚਾਹੇ ਸਵਰਗ ਚ ਚਲੇ ਜਾਓ, ਉੱਥੇ ਵੀ ਭੋਗਾਂ ਚ ਫਸ ਕੇ ਟੁੱਟਾ ਹੀ ਹੈ। ਇੰਦਰ ਨੇ ਗੌਤਮ ਦੇ ਘਰ ਜਾ ਕੇ ਸ਼ਰਾਫ ਲੈ ਲਿਆ, ਜੋ ਰਾਜ ਦਾ ਮਾਲਕ ਸੀ, ਦੇਵਤਿਆਂ ਦਾ ਪਤੀ ਸੀ, ਤੇ ਹੋਰਨਾਂ ਦੀ ਕੀ ਹਾਲਤ ਹੋਵੇਗੀ, ਇਉਂ ਨਾਮ ਤੋਂ ਬ੍ਰਹਮ ਲੋਕ ਜਾ ਕੇ ਕੀ ਫਲ ਹੋਵੇਗਾ। ਜਿਸ ਪ੍ਰਕਾਰ ਬ੍ਰਹਮਾ ਨੇ ਆਪਦੇ ਚਾਰ ਮੂੰਹ ਲਾ ਲਏ ਸੀ, ਉਹ ਵੀ ਉਹਦਾ ਗਿਰਾਵਟ ਦਾ ਹੀ ਸੁਭਾਅ ਸੀ ਨਾ, ਇਉਂ ਨਾਮ ਤੋਂ ਬਿਨਾਂ ਸਾਰਿਆਂ ਥਾਵਾਂ ਚ ਟੋਟਾ ਹੀ ਹੈ, ਘਾਟਾ ਹੀ ਘਾਟਾ ਹੈ, ਕਿਤੇ ਚਲੇ ਜਾਓ, ਇੰਦਰ ਲੋਕ ਸ਼ਿਵ ਲੋਕ ਕਹਿ ਜਾਇਓ, ਪੁੱਛੇ ਤਬ ਕਰ ਬਹੁਰੇ ਆਇਓ।
ਲਾਹਾ ਮਿਲਾ ਲਾਹਾ ਮਿਲੇ ਜਾਂ ਦੇ ਬੁਝਾ,
ਇਹ ਲਾਹਾ ਤਾਂ ਪਰਮੇਸ਼ੁਰ ਦੇ ਨਾਮ ਦਾ ਹੈ, ਉਸ ਨੂੰ ਮਿਲ ਸਕਦਾ ਹੈ ਜਿਹਨੂੰ ਗੁਰੂ ਸਾਹਿਬ ਕਿਰਪਾ ਕਰਕੇ ਬੁਝਾ ਦੇਣ ਸਮਝਾ ਦੇਣ, ਜਿਹਨੂੰ ਸਤਸੰਗਤ ਬੁਝਾ ਦੇਵੇ ਸਮਝਾ ਦੇਵੇ, ਜਿਹਨੂੰ ਪਰਮੇਸ਼ੁਰ ਪੂਰਪਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਗੁਰੂ ਸਾਹਿਬ ਦੀ ਬੂਝ ਦੇ ਦੇਵੇ, ਸਤਿਗੁਰੂ ਜੀ ਨਾਮ ਦਾ ਲਾਹਾ ਪ੍ਰਾਪਤ ਕਰਾ ਦੇਣ।
ਵਣਜ ਵਾਪਾਰ ਵਣਜੈ ਵਾਪਾਰੀ,
ਨਹੀਂ ਤਾਂ ਭਾਈ ਵਪਾਰਾਂ ਦੇ ਵਣਜਣ ਵਾਲੇ ਜਿਹੜੇ ਵਪਾਰੀ ਹੈ, ਕੋਈ ਸੰਚਿਤ ਕਰਮਾਂ ਨੂੰ ਕਰਕੇ ਫਿਰ ਉਸ ਦੇ ਅੱਗੇ ਕਿਰੇਮਾਨ ਕਰਮਾਂ ਦੇ ਸੰਚਿਤ ਕਰਮ ਬਣਦੇ ਹੈ ਵਪਾਰੀਆਂ ਦੇ, ਉਹ ਸੰਚਿਤ ਕਰਮਾਂ ਦੇ ਪਰਾਰਭ ਰੂਪ ਕਰਮ ਬਣਦੇ ਹੈ, ਇਉਂ ਵਪਾਰੀ ਬਣ ਕੇ ਕਦੇ ਸੰਚਿਤ ਕਰਮ ਪਿਛਲੇ ਕਰਮਾਂ ਦੇ ਜਮ੍ਹਾਂ ਕੀਤੇ ਹੋਏ ਜਿਹੜੇ ਜਨਮਾਂ ਦੇ ਉਹ ਸੰਚਿਤ ਕਰਮ ਹੈ, ਉਸ ਦੇ ਵਪਾਰੀ ਬਣ ਕੇ ਫਿਰ ਉਹ ਸਾਧ ਸੰਗਤ ਜੀ ਪਰਾਲਬਧ ਰੂਪੀ ਕਰਮ ਨੂੰ ਬਣਜਦੇ ਖਰੀਦਦੇ ਰਹਿੰਦੇ ਹੈ, ਪਰਾਲਬਧ ਕਰਕੇ ਉਹਨਾਂ ਦੀ ਕਰਕੇ ਜੇ ਤਾਂ ਪੁੰਨ ਬਹੁਤੇ ਹੋਣ ਤੇ ਪਾਪ ਥੋੜੇ ਹੋਣ ਤਾਂ ਦੇਵ ਦੇਹੀ ਨੂੰ ਪ੍ਰਾਪਤ ਹੁੰਦੇ ਆ, ਇਹੋ ਜਿਹੇ ਵਪਾਰ ਨੂੰ ਵਪਾਰੀ ਬਣ ਕੇ ਬਣਦੇ ਰਹਿੰਦੇ ਹਨ। ਜੇਕਰ ਕੇ ਪੁੰਨ ਇੱਕੋ ਜਿਹੇ ਤੇ ਪਾਪ ਇੱਕੋ ਜਿਹੇ ਦੋਵੇਂ ਹੋਣ ਤਾਂ ਮਨੁੱਖਾਂ ਦੇ ਪ੍ਰਾਪਤ ਹੁੰਦੀ ਹੈ, ਅਤੇ ਜੇ ਪੁੰਨ ਥੋੜੇ ਹੋਣ ਤੇ ਪਾਪ ਬਹੁਤੇ ਹੋਣ ਤਾਂ ਪਸ਼ੂਆਂ ਦੀ ਜੂਨਾਂ ਨੂੰ ਪ੍ਰਾਪਤ ਹੁੰਦਾ ਜਾਂ ਪੰਛੀਆਂ ਦੀ ਜੂਨਾਂ ਨੂੰ ਪ੍ਰਾਪਤ ਹੁੰਦਾ। ਇਉਂ ਵਪਾਰੀ ਲੋਕ ਕਰਮਾਂ ਦੇ ਵਪਾਰ ਕਰਨ ਵਾਲੇ ਬਣ ਕੇ ਦੇਹਾਂ ਰੂਪੀ ਬਣਜਾਂ ਨੂੰ ਬਣਜਦੇ ਰਹਿੰਦੇ ਆ, ਖਰੀਦਦੇ ਰਹਿੰਦੇ ਆ, ਇਉਂ ਆਵਾਗਾਉਣ ਚ ਪਏ ਰਹਿੰਦੇ, ਮੁਕਤ ਨਹੀਂ ਹੋ ਸਕਦੇ ਉਹ ਜੀਵ। ਬਣਜ ਵਪਾਰ ਬਣ ਜਾਏ, ਵਪਾਰੀ ਇਹ ਵਪਾਰੀ ਬਣ ਕੇ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਕਰਦਾ, ਅਤੇ ਜੇ ਕੋਈ ਭੈਰੋਂ ਦੀ ਉਪਾਸ਼ਨਾ ਕਰਦਾ ਤਾਂ ਕਾਲਾ ਕੁੱਤਾ ਬਣ ਜਾਂਦਾ ਵਪਾਰੀ, ਨਹੀਂ ਤਾਂ ਜੇ ਭੈਰੋਂ ਪੂਰਾ ਬਣ ਜਾਏ ਤਾਂ ਹੱਡਾਂ ਦੀ ਮਾਲਾ ਵਾਲਾ ਬਣ ਜਾਂਦਾ ਹੈ। ਇਸ ਪ੍ਰਕਾਰ ਇਹ ਵਪਾਰੀ ਲੋਕ ਦੇਵੀ ਦੇਵਤਿਆਂ ਦੇ ਉਪਾਸ਼ਕ ਵਪਾਰਾਂ ਨੂੰ ਉਪਾਸ਼ਨਾ ਰੂਪੀ ਵਪਾਰਾਂ ਨੂੰ ਕਰਦੇ ਹੋਏ ਉਹਨਾਂ ਤੋਂ ਜਿਹੜਾ ਫਲ ਪ੍ਰਾਪਤ ਕਰਨਾ ਨਾ, ਇਹ ਬਣਜਦੇ ਆ, ਖਰੀਦਦੇ ਹਨਗੇ। ਇਸ ਪ੍ਰਕਾਰ ਦਾ ਬਣਜ ਜਿਹੜਾ ਵਪਾਰ ਹੈ, ਖਰੀਦਣਾ ਵਪਾਰ ਦੇ ਤਾਂ ਹੀ ਇਹ ਸਾਧ ਸੰਗਤ ਜੀ ਇਸ ਪ੍ਰਕਾਰ ਜੂਨਾਂ ਚ ਹੀ ਭਰਦੇ ਰਹਿੰਦੇ, ਮੁਕਤ ਨਹੀਂ ਹੋ ਸਕਦੇ। ਚਾਹੀਦਾ ਤਾਂ ਇਉਂ ਹੈ ਕਿ ਬਣਜ ਵਪਾਰ ਬਣ ਜਾਏ ਵਪਾਰੀ। ਬਣਜਣ ਵਾਲਾ ਪਰਮੇਸ਼ੁਰ ਦਾ ਨਾਮ ਦਾ ਵਪਾਰ ਹੈ, ਵਪਾਰੀ ਜਗਿਆਸੂ ਬਣ ਕੇ ਗੁਰਾਂ ਦੇ ਪਾਸੋਂ ਬਣਜੇ ਖਰੀਦਣਾ ਕਰੇ।
ਬਿਨ ਨਾਵ ਕੈਸੀ ਪਤ ਸਾਰੀ,
ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਪਤ ਸ੍ਰੇਸ਼ਟ ਕਿਵੇਂ ਹੋ ਸਕਦੀ ਹੈ? ਸਾਰੀ ਪੂਰੀ ਪਤਮਨੀ ਕਿਸੇ ਦੀ ਹੋ ਸਕਦੀ? ਅਧੂਰੀਆਂ ਇੱਟਾਂ ਲੈ ਕੇ ਇੱਥੋਂ ਚਲੇ ਜਾਂਦੇ ਆ ਗੁਆ ਕੇ।
ਹੁਣ ਵਿਚਾਰੇ ਗਿਆਨੀ ਸੋ,
ਗਿਆਨੀ ਤਾਂ ਭਾਈ ਥਾਂ ਥਾਂ ਬਣੇ ਬੈਠੇ ਹੈ, ਪਰ ਜਿਹੜਾ ਗੁਣ ਪਰਮੇਸ਼ੁਰ ਦੇ ਉਪਕਾਰਾਂ ਨੂੰ ਵਿਚਾਰੇ ਉਹ ਗਿਆਨਵਾਨ ਹੋ ਸਕਦਾ ਹੈ। ਗੁਣ ਸਰੂਪ ਦੇ ਗਿਆਨ ਦੀ ਵਿਚਾਰ ਕਰੇ ਉਹ ਗਿਆਨੀ ਤੱਤ ਗਿਆਨੀ ਹੋ ਸਕਦਾ ਹੈ। ਸਰੂਪ ਦਾ ਗੁਣ ਵਿਚਾਰੇ, ਗੁਣ ਪਤ ਪਾਵਨ ਦੀਨ ਦਿਆਲ ਭਗਤ ਵਿਛਲ ਜੀ ਹਨ ਮਹਾਰਾਜ ਦੇ, ਉਹਨਾਂ ਨੂੰ ਵਿਚਾਰ ਕੇ ਉਹਦੀ ਸ਼ਰਨ ਲਵੇ, ਉਹ ਸਰੂਪ ਦਾ ਗਿਆਨੀ ਤੱਤ ਵੇਤਾ ਹੋ ਸਕਦਾ ਹੈ। ਗੁਣ ਬ੍ਰਹਮ ਦੇ ਹਨ, ਸਤਚੇਤ ਆਨੰਦ ਸਰੂਪ, ਇਹੋ ਇਹਦੇ ਸਾਖੀ ਸਰੂਪ, ਸਚੇਤ ਆਨੰਦ ਰੂਪ ਗੁਣ ਹਨ। ਇਉਂ ਏਕਤਾ ਕਰਕੇ ਜਿਹੜਾ ਵਿਚਾਰੇ ਉਹ ਗਿਆਨਵਾਨ ਹੋ ਸਕਦਾ ਹੈ।
ਗੁਣ ਮਹਿ ਗਿਆਨ ਪ੍ਰਾਪਤ ਹੋ,
ਜਦੋਂ ਸਤਸੰਤੋਖ ਦਿਆ ਧਰਮ ਗੁਣ ਅੰਦਰ ਆ ਜਾਣਗੇ, ਸਰਦਾ ਆਦਿਕ ਸਰਦਾਵਾਨ ਲਭਤੇ ਗਿਆਨ, ਉਹਨਾਂ ਸਰਦਾ ਆਦਿਕ ਗੁਣਾਂ ਕਰਕੇ ਗਿਆਨ ਦੀ ਪ੍ਰਾਪਤੀ ਹਿਰਦੇ ਚ ਹੋਵੇਗੀ, ਸਰੂਪ ਦਾ ਗਿਆਨ ਪ੍ਰਾਪਤ ਹੋਵੇਗਾ। ਗੁਣ ਮੈਂ ਸਤਸੰਤੋਖ ਦਿਆ ਧਰਮ ਆਦਿਕ ਗੁਣਾਂ ਦੇ ਮੈਂ ਸਹਿਤ ਜਦੋਂ ਅੰਤਾਕਰਨ ਹੋਵੇਗਾ, ਫਿਰ ਅਪਰੋਹ ਗਿਆਨ ਦੀ ਪ੍ਰਾਪਤੀ ਹੋਵੇ ਜੀ।
ਗੁਣਦਾਤਾ ਵਿਰਲਾ ਸੰਸਾਰ,
ਇਹ ਭਾਈ ਗੁਣਾਂ ਦੇ ਦਾਤੇ ਤਾਂ ਬਹੁਤ ਕਹਾਉਂਦੇ ਆ ਵਪਾਰੀ, ਇਸ ਥਾਰ ਕੱਢੀ ਫਿਰਦੇ ਜੀ, ਮੇਰੇ ਕੋਲ ਆਹ ਗੁਣ ਹੈ, ਮੇਰੇ ਕੋਲ ਆਹ ਗੁਣ ਹੈ, ਪਰ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣਾਂ ਦਾ ਦਾਤਾ ਕੋਈ ਕੋਈ ਬਿਰਲਾ ਗੁਰਮੁਖ ਹੈ। ਇਸ ਸੰਸਾਰ ਦੇ ਅੰਦਰ ਬਹੁਤੇ ਨਹੀਂ ਹਨ, ਕੋਟਨ ਮੈਂ ਨਾਨਕ ਕਹੁ ਨਾਰਾਇਣ ਜਿਹੇ ਚੀਤ, ਬ੍ਰਹਮ ਗਿਆਨ ਰੂਪੀ ਗੁਣਾਂ ਦਾ ਦਾਤਾ, ਸਤਸੰਤੋਖ ਦਿਆ ਧਰਮ ਗੁਣਾਂ ਦਾ ਦਾਤਾ, ਪਰਉਪਕਾਰ ਰੂਪੀ ਗੁਣਾਂ ਦਾ ਦਾਤਾ ਕੋਈ ਕੋਈ ਬਿਰਲਾ ਹੈ ਸੰਸਾਰ ਚ ਵੇਖਿਆ ਹੈ।
ਸਾਚੀ ਕਰਨੀ ਗੁਰ ਵਿਚਾਰ,
ਇਹ ਭਾਈ ਗੁਣਾਂ ਦੇ ਦਾਤੇ ਤਾਂ ਸਤਿਗੁਰੂ ਹੈ, ਕੈਸੇ ਹੈ ਸੱਚੇ ਪਾਤਸ਼ਾਹ ਸੰਸਾਰ ਦੇ ਵਿਚ, ਉਹਨਾਂ ਦੀ ਭਗਤੀ ਜਿਹੜੀ ਕਰਨੀ ਇਹ ਵੀ ਸੱਚੀ ਹੈ। ਸਾਚੀ ਕਰਨੀ
ਗੁਰ ਵਿਚਾਰ,
ਅਤੇ ਸੱਚੀ ਜੋ ਭਗਤੀ ਕਰਦੇ ਆ ਸਰਦਾ ਨਾ ਗੁਰਾਂ ਦੀ, ਉਹਨਾਂ ਨੂੰ ਗੁਰਾਂ ਤੋਂ ਵਿਚਾਰ ਸਰੂਪ ਦੀ ਪ੍ਰਾਪਤ ਹੁੰਦੀ ਹੈ, ਅਤੇ ਗੁਰ ਵੱਡੀ ਵਿਚਾਰ ਅਪਰੋਹ ਗਿਆਨ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ। ਜਿਹੜੇ ਸੱਚੀ ਪਰਮੇਸ਼ੁਰ ਦੀ ਭਗਤੀ ਕਰਦੇ ਹੈ ਇਹ ਗਿਆਨ ਦੀ ਵਿਚਾਰ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਆਗਮ ਅਗੋਚਰ ਕੀਮਤ ਨਹੀਂ ਪਾ,
ਇਹ ਪਿਆਰਿਓ ਮੇਰਾ ਵਾਹਿਗੁਰੂ ਤਾਂ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ, ਮਨ ਸੰਕਲਪ ਵਿਕਲਪ ਉਹੀ ਮਨਾ ਹੈ ਨਾ, ਇਸ ਦੇ ਸੰਕਲਪਾਂ ਵਿਕਲਪਾਂ ਤੋਂ ਅਗੰਮ ਹੈ, ਅਤੇ ਅਗੋਚਰ ਇੰਦਰੀਆਂ ਦੇ ਵਿਸ਼ਿਆਂ ਤੋਂ ਵਿਸ਼ੇ ਹੈ। ਕੀਮਤ ਨਹੀਂ ਉਸਦੀ ਕਿਸੇ ਪ੍ਰਕਾਰ, ਕਿਸੇ ਪਾਸੋਂ ਸ਼ਕਤੀ ਬਿਰਤੀ ਕਰਕੇ ਕੋਈ ਨਹੀਂ ਪਾ ਸਕਦਾ ਹੈ ਪ੍ਰਾਪਤੀ ਦੀ।
ਤਾਂ ਮਿਲੀ ਹੈ ਜਾਂ ਲਈ ਮਿਲਾ,
ਇਹ ਤਾਂ ਭਾਈ ਉਸ ਵਾਹਿਗੁਰੂ ਨਾਲ ਤਾਂ ਮਿਲੀ ਦਾ ਜਾਂ ਗੁਰੂ ਸਾਹਿਬ ਮੇਲ ਲੈਣ ਆਪਦੇ ਨਾਮ ਵਿਚ, ਜਿਨ੍ਹਾਂ ਨੂੰ ਆਪਦੇ ਨਾਲ ਮੇਲ ਲੈਂਦਾ ਮਹਾਰਾਜ ਸਾਹਿਬ, ਉਹਨਾਂ ਦੇ ਨਾਲ ਜੇ ਆਪਣੇ ਆਪ ਨੂੰ ਮਿਲਾ ਲਈਏ ਤਾਂ ਵਾਹਿਗੁਰੂ ਦੇ ਸਰੂਪ ਨਾਲ ਮਿਲ ਸਕੀਦਾ ਹੈ।
ਗੁਣਵੰਤੀ ਗੁਣ ਸਾਰੇ ਨੀਤ,
ਜਿਹੜੀਆਂ ਬੀਬੀਆਂ ਸ੍ਰੇਸ਼ਟ ਗੁਣਾਂ ਵਾਲੀਆਂ ਹੁੰਦੀਆਂ, ਪਤਿਵਰਤਾ ਧਰਮ ਵਾਲੀਆਂ ਹੁੰਦੀਆਂ, ਸੀਲ ਸੰਜਮ ਪਰ ਆਗਿਆ ਮਨ, ਸੀਲ ਸੁਭਾਅ ਰੱਖਦੀਆਂ, ਸੰਜਮ ਪਰ ਪੁਰਖਾਂ ਨੂੰ ਤੱਕਦੀਆਂ ਨੀ, ਪਤੀ ਦੀ ਆਗਿਆ ਮੰਨਦੀਆਂ ਹਨ, ਇਸ ਨਾਰੀ ਕੋ ਦੁੱਖ ਨਾ ਜਮਾਨੇ, ਉਹਨਾਂ ਨੂੰ ਜਮਾਂ ਦਾ ਦੁੱਖ ਵੀ ਨਹੀਂ, ਜਮਾਨੇ ਸੰਸਾਰ ਚ ਦੁੱਖ ਨਹੀਂ, ਉੱਕਾ ਹੀ ਦੁੱਖ ਨਹੀਂ ਉਹਨਾਂ ਨੂੰ ਹੁੰਦਾ। ਇਸੇ ਪ੍ਰਕਾਰ ਬ੍ਰਹਮ ਗਿਆਨੀ ਜਿਹੜੇ ਪੁਰਖ ਹਨ,
ਗੁਣਵੰਤੀ ਗੁਣ ਸਾਰੇ ਨੀ,
ਜਿਹੜੀ ਗਿਆਨ ਵਾਲੀ ਮਹਾਂਪੁਰਖ ਗੁਣਵੰਤੀ ਹੈ, ਜਿਨ੍ਹਾਂ ਨੂੰ ਦੱਸਿਆ ਜਿਨ੍ਹਾਂ ਬਾਅਦ ਜੋਤੀ ਸਾਹਿਬ ਗੁਰਸਿੱਖੜਾ ਤੇ ਨਿਉਣ ਲਾਗੋਂ ਪਾਏ ਜੀ, ਉਹ ਵਾਹਿਗੁਰੂ ਪਤੀ ਪਰਮੇਸ਼ੁਰ ਦੇ ਗੁਣਾਂ ਨੂੰ ਜਗਿਆਸੂਆਂ ਦੇ ਤਾਂ ਹੀ ਸਾਰੇ ਉਚਾਰਨ ਕਰਕੇ ਨਿਤ ਦੱਸਦੀ ਹੈ ਕਿ ਉਹ ਨਿਤ ਰੂਪ ਪਰਮੇਸ਼ੁਰ ਹੈ।
ਨਾਨਕ ਗੁਰਮਤ ਮਿਲੀ
ਇਸ ਪ੍ਰਕਾਰ ਪਈ, ਜਿਹੜਾ ਗੁਣਾਂ ਦਾ ਨਿਤ ਸੰਭਾਲਣਾ ਹੈ ਨਾ ਵਾਹਿਗੁਰੂ ਦੇ ਆਉਂਦਾ, ਹਰ ਵਕਤ ਉਪਕਾਰ ਉਹਦੇ ਚੇਤੇ ਰੱਖਣੇ, ਗੁਣ ਯਾਦ ਕਰਨੇ, ਆਪਾ ਭਾਵ ਮੀਟਣਾ, ਇਸ ਪ੍ਰਕਾਰ ਗੁਰਮਤ ਹੈ ਇਹ। ਇਸ ਗੁਰਮਤ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਮਿੱਤਰੋ ਸੱਜਣੋ ਵਾਹਿਗੁਰੂ ਨਾਲ ਮਿਲ ਸਕੀਦਾ ਹੈ। ਜੋ ਜਿਵੇਂ ਬੀਬੀਆਂ ਸ੍ਰੇਸ਼ਟ ਗੁਣਾਂ ਵਾਲੀਆਂ ਆਪਣੇ ਪਤੀ ਦੇ ਗੁਣਾਂ ਨੂੰ ਉਚਾਰਦੀਆਂ ਹਨ ਨਿਤਾ ਪਰਤੀ, ਐਂ ਜਿਹੜੇ ਬ੍ਰਹਮ ਵੇਤੇ ਹੈ ਉਸ ਵਾਹਿਗੁਰੂ ਦੇ ਗੁਣਾਂ ਨੂੰ ਨਿਤ ਉਚਾਰਨ ਕਰਦੇ, ਤਟਸਥੀ ਲੱਖਣ ਸਰੂਪ ਲੱਖਣ ਉਚਾਰਨ ਕਰਦੇ ਹੈ। ਇਹ ਗੁਰਮਤ ਧਾਰਨ ਕਰੀਏ, ਗੁਰੂ ਸਾਹਿਬ ਜੀ ਕਹਿੰਦੇ ਹਨ ਹੇ ਸੱਜਣੋ ਪਿਆਰਿਓ ਵਾਹਿਗੁਰੂ ਪਿਆਰੇ ਚ ਮਿਲੀਦਾ ਹੈ।